ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕਾ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕਾ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੀ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਬਾਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਟੋਡੀ ਰਾਗ ਵਿੱਚੋਂ ਹੈ, ਸਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਫਰਮਾਨ ਹੈ। ਸ਼ਬਦ ਦੀ ਸੋਝੀ ਮਿਲ ਜਾਏ, ਸ਼ਬਦ ਦੀ ਸੂਝ ਆ ਜਾਏ ਤੇ ਸ਼ਬਦ ਨਾਲ ਜੁੜ ਸਕੀਏ, ਕਮਾ ਸਕੀਏ, ਜੀਵਨ ਵਿੱਚ ਢਾਲ ਸਕੀਏ। ਜਿਸ ਗੱਲ ਦੀ ਸਮਝ ਹੀ ਨਾ ਆਏ ਬੰਦਾ ਉਸ ਕੰਮ ਨੂੰ ਕਰੇਗਾ ਕਿਵੇਂ? ਕਰਨ ਤੋਂ ਪਹਿਲੇ ਸਮਝਣਾ ਬੜਾ ਜ਼ਰੂਰੀ ਹੈ। ਆਪ ਨੂੰ ਪਤਾ ਹੈ ਕਰਮ ਪਸ਼ੂ ਵੀ ਕਰਦਾ ਹੈ, ਲੇਕਿਨ ਇਹ ਬੋਧ ਨਹੀਂ ਕਿ ਮੈਂ ਗਲਤ ਕਰ ਰਿਹਾ ਹਾਂ ਕਿ ਠੀਕ ਕਰ ਰਿਹਾ ਹਾਂ, ਗਿਆਨ ਨਹੀਂ। ਇਸੇ ਲਈ ਪਸ਼ੂ ਨੂੰ ਅਸੀਂ ਪਾਪੇ ਜਾਂ ਪੁੰਨੀ ਨਹੀਂ ਕਹਿੰਦੇ ਕਿ ਇਹ ਪਸ਼ੂ ਪਾਪੇ ਹੈ, ਇਹ ਪਸ਼ੂ ਪੁੰਨੀ ਹੈ, ਪਸ਼ੂ ਪਸ਼ੂ ਹੈ। ਪਰ ਬੰਦੇ ਨੂੰ ਕਹਿੰਦੇ ਹਾਂ ਇਹ ਪਾਪੇ ਹੈ ਜਾਂ ਇਹ ਧਰਮੀ ਹੈ, ਉਸਦੇ ਕਰਮਾਂ ਦੇ ਕਾਰਨ। ਉਸਦੇ ਕਰਮਾਂ ਵਿੱਚ ਪਾਪ ਹੈ ਤੇ ਅਸੀਂ ਕਹਿੰਦੇ ਹਾਂ ਇਹ ਬੰਦਾ ਪਾਪੀ ਹੈ। ਕਰਮਾਂ ਵਿੱਚ ਪੁੰਨ ਹੈ, ਧਰਮ ਹੈ, ਕਹਿੰਦੇ ਹਾਂ ਧਰਮੀ ਹੈ, ਤੇ ਕਰਮਾਂ ਦੇ ਮਗਰ ਵਿਚਾਰ ਹੈ। ਵਿਚਾਰ ਇੱਕ ਐਸਾ ਗਿਆਨ ਹੈ, ਪਹਿਲੇ ਬੰਦਾ ਸੋਚਦਾ ਠੀਕ ਹੈ ਕਿ ਗਲਤ ਹੈ, ਕਰਾਂ ਕਿ ਨਾ ਕਰਾਂ, ਫਿਰ ਉਹ ਕਰਮ ਕਰਦਾ। ਗੁਰੂ ਕਾ ਸਿੱਖ ਗੁਰੂ ਦਾ ਸ਼ਬਦ ਸੁਣਦਾ ਹੈ, ਵਿਚਾਰਦਾ ਹੈ, ਜੋ ਸਤਿਗੁਰੂ ਮਤ ਦਿੰਦਾ ਉਸ ਅਨੁਸਾਰ ਕਰਮ ਕਰਦਾ। ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ। ਸ਼ਬਦ ਦੀ ਸੋਚ ਸ਼ਬਦ ਕੋਲੋਂ ਹੀ ਮੰਗਣੀ ਹੈ। ਸ਼ਬਦ ਗੁਰੂ ਮੇਰੇ ਤੇ ਕਿਰਪਾ ਕਰੋ, ਮੇਰੀ ਸਮਝ ਵਿੱਚ ਇਹ ਤੁਹਾਡਾ ਗਿਆਨ ਤੁਹਾਡਾ ਵਿਚਾਰ ਆ ਜਾਏ ਤਾਂ ਕਿ ਇਸੇ ਤੇ ਆਧਾਰਿਤ ਮੈਂ ਅੱਗੋਂ ਕਰਮ ਕਰ ਸਕਾਂ। ਸ਼ਬਦ ਹੈ ਉਸਦੀ ਰਹਾਉ ਦੀ ਪੰਕਤੀ, ਸ਼ਬਦ ਦੀ ਟੇਕ ਹੈ, ਤੁਰਾ ਹੈ, ਕੇਂਦਰੀ ਭਾਵ ਹੈ। ਹਰ ਬਿਸਰਤ ਸਦਾ ਖੁਆਰੀ, ਪਰਮਾਤਮਾ ਨੂੰ ਵਿਸਾਰਿਆਂ ਭੁਲਾਇਆ ਸਦਾ ਵਾਸਤੇ ਹੀ ਖੁਆਰੀ ਹੈ। ਕੋਸ਼ਾਂ ਵਿੱਚ ਖੁਆਰੀ ਸ਼ਬਦ ਦੇ ਅਰਥ ਨੇ ਖੱਜਲ ਖੁਆਰੀ, ਬੇਇੱਜ਼ਤੀ, ਪਰੇਸ਼ਾਨੀ, ਜ਼ਲੀਲ ਹੋਣਾ, ਇਹ ਅਰਥ ਦਿੱਤੇ ਹਨ। ਖੁਆਰੀ ਹੈ ਖੱਜਲ ਖੁਆਰ ਹੋਣਾ, ਬੇਇੱਜ਼ਤੀ ਹੋਣੀ, ਪਰੇਸ਼ਾਨੀ ਹੋਣੀ, ਜ਼ਲੀਲ ਹੋਣਾ, ਦੂਸਰੇ ਦੇ ਸਾਹਮਣੇ ਨੀਵਾਂ ਹੋਣਾ, ਇਹਨੂੰ ਕਹਿੰਦੇ ਨੇ ਖੁਆਰੀ। ਪਰਮਾਤਮਾ ਨੂੰ ਬੁਲਾਇਆ ਸਦਾ ਵਾਸਤੇ ਹੀ ਖੁਆਰੀ ਹੈ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਚਾਰ ਨਹੀਂ, ਜਿੰਨਾ ਸਤਯੁਗ ਵਿੱਚ ਰੱਬ ਬੁਲਾਇਆ ਉਸ ਵੇਲੇ ਵੀ ਖੁਆਰ ਹੋਏ। ਬੜਾ ਚੰਗਾ ਯੁੱਗ ਕਿਹਾ ਗਿਆ, ਹਰਨਾਕਸ਼ ਸਤਯੁਗ ਵਿੱਚ ਹੋਇਆ, ਪ੍ਰਹਲਾਦ ਉਸਦਾ ਬੇਟਾ ਸੀ ਉਹ ਵੀ ਸਤਯੁਗ ਵਿੱਚ ਹੋਇਆ। ਪ੍ਰਹਲਾਦ ਦੀ ਇੰਨੀ ਇੱਜ਼ਤ ਕਿਉਂ ਹੈ? ਪਰਮਾਤਮਾ ਦੇ ਕਾਰਨ ਕਿ ਉਸਨੇ ਯਾਦ ਰੱਖਿਆ। ਹਰਨਾਕਸ਼ ਦੀ ਬੇਇੱਜ਼ਤੀ ਕਿਉਂ ਹੈ? ਰੋਜ਼ ਕਰਦੇ ਹਾਂ, ਰਾਗੀ ਸੰਕੀਰਤਨੀਏ ਕੀਰਤਨ ਕਰਦੇ ਰੋਜ਼ਾਨਾ, ਕਹਿੰਦੇ ਨੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਹੁਣ ਕਿਸੇ ਨੂੰ ਵੀ ਆਖੋ, ਸਧਾਰਨ ਬੰਦੇ ਨੂੰ ਆਖੋ ਦੁਸ਼ਟ, ਤੇ ਕੀ ਆਖੇਗਾ? ਮੇਰੀ ਇੱਜ਼ਤ ਕੀਤੀ ਹੈ? ਜਿਹਨੂੰ ਦੁਸ਼ਟ ਆਖੋ, ਔਰ ਆਖੋ ਵੀ ਭਰੀ ਸਭਾ ਦੇ ਵਿੱਚ ਹਜ਼ਾਰਾਂ ਬੰਦੇ, ਸਾਰੀ ਦੁਨੀਆ ਕੀਰਤਨ ਸੁਣ ਰਹੀ ਹੈ, ਇਹ ਬੇਇੱਜ਼ਤੀ ਉਹਦੇ ਨਾਲ ਹੀ ਜਾਏਗੀ।
ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾ। ਇਹ ਦੁਸ਼ਟ ਕਿਉਂ ਬਣ ਗਿਆ? ਪਿਓ ਦੁਸ਼ਟ ਬਣ ਗਿਆ ਤੇ ਪੁੱਤਰ ਭਗਤ ਬਣ ਗਿਆ। ਭਗਤ ਜਨਾ ਕੀ ਸਦਾ ਰੱਖਦਾ, ਭਗਤ ਜਨਾ ਕੀ ਹਰ ਜਿਉ ਰੱਖੇ, ਤੁਰ ਤੋਂ ਰੱਖਦਾ ਆਇਆ ਰਾਮ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜਿਉ, ਹਰਨਾਕਸ਼ ਮਾਰ ਪਚਾਇਆ। ਦਾਤਾ ਤੁਰ ਤੋਂ ਹੀ ਭਗਤਾਂ ਦੀ ਰੱਖਦਾ ਹੈ, ਭਗਤਾਂ ਦੀ ਇੱਜ਼ਤ ਇਸ ਲਈ ਕਿ ਪ੍ਰਮਾਤਮਾ ਨਹੀਂ ਭੁੱਲਿਆ, ਰੱਬ ਨਹੀਂ ਵਿਸਰਿਆ। ਦੁਸ਼ਟਾਂ ਦੀ ਬੇਇੱਜ਼ਤੀ ਇਸ ਲਈ ਕਿ ਰੱਬ ਭੁੱਲ ਗਿਆ, ਸਤਿਯੁਗ ਵਿੱਚ ਭੁੱਲਿਆ ਤੇ ਹਰਨਾਕਸ਼ ਖੁਆਰ ਹੋਇਆ। ਅੱਗੋ ਤ੍ਰੇਤੇ ਵਿੱਚ ਰਾਮਨ ਨੂੰ ਰੱਬ ਭੁੱਲ ਗਿਆ, ਉਹ ਵੀ ਖੁਆਰ ਹੋਇਆ। ਵੈਸੇ ਬੜਾ ਇੱਜ਼ਤ ਵਾਲਾ ਬੰਦਾ ਸੀ, ਦੇਵਤੇ ਇਸ ਕੋਲੋਂ ਡਰਦੇ ਸਨ, ਇਹਦਾ ਪਾਣੀ ਭਰਦੇ ਸਨ, ਸਾਰੀ ਦੁਨੀਆ ਥਰ ਥਰ ਕੰਬਦੇ ਸੀ। ਪਰ ਉਹ ਮੂਰਖ ਕਿਉਂ ਬਣੇ ਆ? ਹੁਣ ਕਿਸੇ ਨੂੰ ਆਖੀਏ ਤੂੰ ਤੇ ਬੜਾ ਮੂਰਖ ਹੈ ਤੇ ਇਹ ਕੋਈ ਇੱਜ਼ਤ ਵਾਲੀ ਗੱਲ ਹੈ? ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ? ਆਖੀਏ ਮੂਰਖ ਆ, ਔਰ ਆਖੀਏ ਨਾ ਲਿਖ ਕੇ ਰੱਖ ਦਈਏ ਜੋ ਸਦਾ ਹੀ ਪੜਿਆ ਜਾਏ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਮਨ ਕਿਆ ਲੈ ਗਿਆ। ਸਤਿਯੁਗ ਵਿੱਚ ਵੀ ਰੱਬ ਕਿਸੇ ਬੁਲਾਇਆ ਤੇ ਖੁਆਰੀ ਹੋਈ, ਤ੍ਰੇਤੇ ਵਿੱਚ ਵੀ ਬੁਲਾਇਆ ਤੇ ਖੁਆਰੀ ਹੋਈ, ਦੁਆਪਰ ਵਿੱਚ ਦੁਰਯੋਧਨ ਨੇ ਰੱਬ ਭੁਲਾ ਦਿੱਤਾ ਤੇ ਖੁਆਰੀ ਹੋਈ, ਕੰਸ ਨੇ ਰੱਬ ਭੁਲਾ ਦਿੱਤਾ ਤੇ ਖੁਆਰੀ ਹੋਈ। ਹਾਲਾਂਕਿ ਰਿਸ਼ਤੇਦਾਰੀ ਵਿੱਚੋਂ ਇੱਕ ਅਵਤਾਰੀ ਪੁਰਸ਼ ਜਿਹਨੂੰ ਕਹਿੰਦੇ ਆ ਦੁਆਪਰ ਦਾ, ਉਸਦਾ ਮਾਮਾ ਔਰ ਖੁਆਰ ਹੋਇਆ, ਤੇ ਕਲਯੁਗ ਵਿੱਚ ਵੀ ਇਹੋ ਗੱਲ ਹੈ। ਨਾਮ ਜਿਹਨੂੰ ਯਾਦ ਰਹੇਗਾ ਉਸਦੀ ਇੱਜ਼ਤ ਹੋਵੇਗੀ, ਨਾਮ ਭੁੱਲ ਜਾਏਗਾ ਖੁਆਰੀ ਹੋਏਗੀ। ਤੁਹਾਡੇ ਅੰਦਰ ਬੰਦੇ ਦੇ ਹਰ ਇੱਕ ਮਨੁੱਖ ਦੇ ਇਹ ਲਾਲਸਾ ਨੇ, ਇੱਕ ਮੈਨੂੰ ਸੁੱਖ ਮਿਲੇ, ਦੂਸਰਾ ਮੈਨੂੰ ਇੱਜ਼ਤ ਮਿਲੇ। ਧਿਆਨ ਨਾਲ ਆਪਣੇ ਆਪਣੇ ਹਿਰਦੇ ਨੂੰ ਵੇਖੋ, ਇਹੋ ਲਾਲਸਾ ਮਿਲੇਗੀ? ਇੱਕ ਤੇ ਮੇਰੀ ਸ਼ੋਭਾ ਹੋਵੇ, ਛੋਟਾ ਬੱਚਾ ਵੀ ਚਾਹੁੰਦਾ ਹੈ ਕਿ ਸ਼ੋਭਾ ਹੋਵੇ, ਬਜ਼ੁਰਗ ਵੀ ਚਾਹੁੰਦਾ ਮੇਰੀ ਇੱਜ਼ਤ ਹੋਵੇ, ਹਰ ਇੱਕ ਚਾਹੁੰਦਾ ਮੈਨੂੰ ਸੁੱਖ ਵੀ ਮਿਲੇ, ਪਰ ਬੇਇੱਜ਼ਤੀ ਨਾਲ ਨਹੀਂ, ਰੋਟੀ ਚੰਗੀ ਮਿਲੇ ਲੇਕਿਨ ਕੋਈ ਚਾਰ ਗਾਲੀਆਂ ਕੱਢ ਕੇ ਦੇਵੇ ਤੇ ਉਹ ਰੋਟੀ ਚੰਗੀ ਨਹੀਂ ਲੱਗਦੀ। ਭਈ ਸੁੱਖ ਤੇ ਦਿੱਤਾ ਲੇਕਿਨ ਸ਼ੋਭਾ ਨਹੀਂ ਮੇਰੀ ਹੋਈ, ਬਸਤਰ ਤੇ ਚੰਗੇ ਮਿਲ ਜਾਣ ਪਰ ਬੇਇੱਜ਼ਤੀ, ਘਰ ਤੇ ਚੰਗਾ ਹੋਵੇ ਜਿੱਥੇ ਨਿੱਤ ਬੇਇੱਜ਼ਤੀ, ਬੰਦਾ ਉੱਥੇ ਰਹਿਣਾ ਪਸੰਦ ਨਹੀਂ ਕਰੇਗਾ। ਇਹ ਚਾਹੁੰਦਾ ਸੁੱਖ ਵੀ ਹੋਵੇ ਤੇ ਸ਼ੋਭਾ ਵੀ ਹੋਵੇ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਇੱਕ ਸੁੱਖ ਹੈ ਜਿਹੜਾ ਘੜੀ ਨੂੰ ਦੁੱਖ ਬਣ ਜਾਣਾ ਹੈ, ਪਦਾਰਥਾਂ ਦਾ ਸੁੱਖ, ਇੱਕ ਸੁੱਖ ਹੈ ਜਿਹੜਾ ਮਰਨ ਤੋਂ ਬਾਅਦ ਵੀ ਰਹੇ, ਆਤਮਕ ਸੁੱਖ, ਇੱਕ ਸ਼ੋਭਾ ਹੈ ਚਾਰ ਬੰਦੇ ਕਰਨ, ਹੁਣੇ ਸ਼ੋਭਾ ਕਰਨ ਤੇ ਘੜੀ ਬਾਅਦ ਨਿੰਦਾ ਵੀ ਹੋ ਜਾਏ। ਇੱਥੇ ਸੰਸਾਰ 'ਚ ਸ਼ੋਭਾ ਜੋ ਹੋ ਰਹੀ ਹੈ ਇਸਦਾ ਜ਼ਿਆਦਾ ਭਰੋਸਾ ਨਾ ਕਰਨਾ। ਮੈਂ ਵੇਖਿਆ ਅੱਜ ਬਲ ਬਲ ਕੱਲ ਦੁਰ ਦੁਰ, ਇਹ ਦੋਵੇਂ ਇਕੱਠੀਆਂ ਹੀ ਚੱਲਦੀਆਂ ਨੇ, ਇੱਜ਼ਤ ਤੇ ਬੇਇੱਜ਼ਤੀ। ਹੁਣ ਜਿਸ ਬੰਦੇ ਨੇ ਸੱਚੀ ਇੱਜ਼ਤ ਵੇਖ ਲਈ ਹੈ ਉਸ ਬੰਦੇ ਨੂੰ ਤੇ ਫਿਕਰ ਹੋਵੇਗਾ, ਉਹ ਸੱਚੀ ਇੱਜ਼ਤ ਕੀ ਹੈ? ਜਿੰਨਾ ਜੀ ਬੰਦਿਆਂ ਪਤ ਨਹੀਂ ਮੋਇਆਂ ਮੰਦੀ ਸੋਏ। ਇੱਕ ਆਲਮ ਨੇ ਬੜੀ ਸੁੰਦਰ ਵਿਆਖਿਆ ਕੀਤੀ, ਉਹ ਕਹਿੰਦੇ ਨੇ ਬੰਦਾ ਹੋਵੇ ਬਹੁਤ ਬੁਰਾ, ਬੰਦਾ ਹੋਵੇ ਖੋਟਾ, ਅਵਗਣਾ ਨਾਲ ਹੋਵੇ ਭਰਪੂਰ, ਤੇ ਲੋਕ ਕਹਿਣੇ ਬੜਾ ਚੰਗਾ, ਸਮਝ ਲਓ ਉਹਦੇ ਮੰਦੇ ਭਾਵ, ਹੈ ਤੇ ਬਹੁਤ ਬੁਰਾ, ਸੋਨਾ ਖੋਟਾ ਤੇ ਆਖੀ ਜਾਣ ਖਰਾ ਖਰਾ ਖਰਾ, ਸਮਝ ਲੈਣਾ ਪਾਰਖੂ ਕੋਈ ਨੀ, ਪਾਰਖੂ ਇੱਕ ਹੀ ਹੋਇਆ ਉਹਨੇ ਕਹਿਣਾ ਖੋਟਾ, ਸਾਰੀ ਦੁਨੀਆ ਆਖੇ ਚੰਗਾ ਚੰਗਾ ਚੰਗਾ, ਬੰਦਾ ਹੋਵੇ ਬੁਰਾ, ਮੰਦੇ ਭਾਗ ਨੇ, ਕਿਉਂਕਿ ਰੱਬ ਦੀ ਕਸਵੱਟੀ ਤੇ ਲੱਗੇਗਾ ਖੋਟਾ ਨਿਕਲਣਾ। ਕਬੀਰ ਕਸੌਟੀ ਰਾਮ ਕੇ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਵੇ। ਖਰਾ ਸੋਨਾ ਜਿਸ ਕੋਲ ਹੋਵੇ ਉਹ ਅੱਗ ਤੋਂ ਨਹੀਂ ਡਰਦਾ, ਡਰਦਾ ਉਹ ਹੈ ਜਿਸ ਬੰਦੇ ਦੇ ਅੰਦਰ ਪਾਲਾ ਹੋਵੇ, ਪਾਪ ਹੋਵੇ ਉਹ ਡਰਦਾ। ਇੱਕ ਵਾਰੀ ਐਸਾ ਹੋਇਆ, ਆਦ ਵਾਸੀਆਂ ਦੇ ਕੋਲ ਇੱਕ ਪ੍ਰਚਾਰਕ ਚਲਾ ਗਿਆ, ਉਹ ਸੀ ਈਸਾਈ। ਉਹਨੇ ਚਲਾਕੀ ਕੀ ਕੀਤੀ ਕਿ ਇੱਕ ਮੂਰਤੀ ਬਣਾਈ ਈਸਾ ਦੀ ਤੇ ਇੱਕ ਬਣਾਈ ਰਾਮ ਦੀ, ਤੇ ਕਹਿਣ ਲੱਗਾ ਕਿਸ ਨੂੰ ਮੰਨਦੇ ਹੋ? ਸਾਰੇ ਕਹਿਣ ਲੱਗੇ ਜੀ ਰਾਮ ਨੂੰ ਮੰਨਦੇ ਹਾਂ। ਕਹਿਣ ਲੱਗੇ ਆ ਵੇਖੋ ਲਿਆਓ ਪਾਣੀ, ਪਾਣੀ ਲਿਆਂਦਾ। ਹੁਣ ਰਾਮ ਦੀ ਮੂਰਤੀ ਸੀ ਲੋਹੇ ਦੀ, ਉਹ ਤੇ ਡੁੱਬ ਗਈ, ਈਸਾ ਦੀ ਸੀ ਲੱਕੜ ਦੀ, ਉਹ ਤਰ ਗਈ। ਕਹਿਣ ਲੱਗਾ ਜਿਹੜਾ ਆਪ ਡੁੱਬ ਗਿਆ ਤੁਹਾਨੂੰ ਕੀ ਤਾਰੇਗਾ? ਕਹਿਣ ਲੱਗੇ ਸਿੱਧੇ ਸਾਦੇ ਬੰਦੇ, ਕਹਿਣ ਲੱਗੇ ਗੱਲ ਤੇ ਬਿਲਕੁਲ ਠੀਕ, ਉਹ ਤੋਂ ਆਪ ਹੀ ਡੁੱਬ ਗਏ, ਹਮਕੋ ਕਹਾਂ ਤਾਰੇਂਗੇ। ਕਹਿਣ ਲੱਗੇ ਅਸੀਂ ਈਸਾਈ ਬਣਾਂਗੇ। ਇੱਕ ਸੱਜਣ ਆ ਗਿਆ ਉਹਨਾਂ ਚੋਂ ਵੀ ਸਿਆਣਾ, ਕਹਿਣ ਲੱਗਾ ਜਲ ਪ੍ਰੀਖਿਆ ਤੇ ਅਸੀਂ ਕਦੀ ਸੁਣੀ ਨਹੀਂ, ਸਾਡੇ ਵਿੱਚ ਤੇ ਅਗਨ ਪ੍ਰੀਖਿਆ ਹੁੰਦੀ ਹੈ ਹਮੇਸ਼ਾ, ਅਗਨ ਪ੍ਰੀਖਿਆ। ਇਹਨਾਂ ਦੋਵਾਂ ਨੂੰ ਅੱਗ 'ਚ ਪਾਓ, ਜਿਹੜਾ ਬਚ ਜਾਏ ਉਹਨੂੰ ਰਹਿ, ਹੁਣ ਉਹ ਭੱਜੇ ਦੌੜੇ ਕਿ ਹੁਣ ਮੁਸੀਬਤ ਬਣਨੀ ਹੈ, ਹੁਣ ਮੇਰਾ ਈਸਾ ਸੜ ਜਾਣਾ, ਕਿਉਂਕਿ ਲੱਕੜ ਦਾ ਜੇ ਕਿਤੇ ਉਹ ਲੋਹੇ ਦਾ ਹੁੰਦਾ ਤੇ ਨਾ ਡਰਦਾ। ਜਦੋਂ ਅੰਦਰ ਖੋਟ ਹੋਵੇ ਨਾ, ਉੱਗੜ ਗਿਆ ਖੋਟਾ ਢਬੂਆ ਨਦਰ ਸਰਾਫਾ ਆਇਆ। ਖੋਟਾ ਸਿੱਕਾ ਉਸੇ ਵੇਲੇ ਉੱਗੜ ਆਉਂਦਾ ਹੈ ਜਿਹਨਾਂ ਬੰਦਿਆਂ ਦੀ ਇੱਜ਼ਤ ਹੈ ਹੀ ਕੋਈ ਨੀ, ਇੱਕ ਤੇ ਉਹਨੇ ਹੈ ਹੀ ਕੋਈ ਨੀ, ਉਹਨਾਂ ਨੂੰ ਤਾਂ ਖੈਰ ਫਿਕਰ ਹੀ ਕੋਈ ਨੀ। ਇੱਕ ਵਾਰ ਟ੍ਰੇਨ 'ਚ ਸਫ਼ਰ ਕਰਦੇ ਹਾਂ, ਨਾਲ ਦਾ ਸੱਜਣ ਸੀ ਤੇ ਉਹ ਕੰਡਕਟਰ ਆ ਗਿਆ ਤੇ ਕਹਿਣ ਲੱਗਾ ਟਿਕਟ, ਕਹਿਣ ਲੱਗਾ ਟਿਕਟ ਤੇ ਅਸੀਂ ਅੱਜ ਤੱਕ ਨਹੀਂ ਲਈ, ਖਾਨਦਾਨੀ ਬੇ ਟਿਕਟੇ, ਨਾ ਕਦੀ ਪਿਓ ਨੇ ਲਈ ਨਾ ਦਾਦੇ ਨੇ, ਇੰਜ ਹੀ ਚੱਲਣੇ ਆ। ਕਹਿਣ ਲੱਗਾ ਹੱਦ, ਤੁਹਾਨੂੰ ਇੱਜ਼ਤ ਦਾ ਕੋਈ ਫਿਕਰ ਨਹੀਂ? ਕਹਿਣ ਲੱਗਾ ਇੱਜ਼ਤ ਮੈਂ ਕੋਈ ਜੱਜ ਲੱਗਾ ਜਿਹਦੀ ਇੱਜ਼ਤ ਹੈ ਹੀ ਕੱਖ ਨਹੀਂ, ਮੈਨੂੰ ਕਾਹਦਾ ਫਿਕਰ ਹੈ। ਕਹਿਣ ਲੱਗਾ ਤੈਨੂੰ ਅੰਦਰ ਦਿਆਂਗਾ। ਕਹਿਣ ਲੱਗਾ ਬਾਹਰ ਘਰ ਬਾਹਰ ਹੀ ਕੋਈ ਨੀ, ਚੰਗਾ ਰਹਿਣ ਲਈ ਥਾਂ ਮਿਲੇਗੀ, ਰੋਟੀ ਮਿਲੇਗੀ, ਇੱਥੇ ਮੰਗਣੀ ਪੈਂਦੀ ਹੈ। ਉਹ ਕਹਿਣ ਲੱਗਾ ਜਾ ਬਾਬਾ ਤੈਨੂੰ ਛੱਡਿਆ। ਕਹਿਣ ਲੱਗਾ 40 ਪੈਸੇ ਤੇ ਦੇ ਜਾ ਘੱਟੋ ਘੱਟ ਜੇ ਛੱਡਣਾ। ਉਹ ਵੀ ਕਨੈਕਟਰ ਕੋਲੋਂ। ਮੈਂ ਸੋਚਦਾ ਸਾਂ ਜਿਹਨਾਂ ਬੰਦਿਆਂ ਦੀ ਇੱਜ਼ਤ ਹੈ ਹੀ ਕੋਈ ਨਹੀਂ, ਉਹਨਾਂ ਨੂੰ ਬੇਇੱਜ਼ਤੀ ਦਾ ਵੀ ਕੋਈ ਫਿਕਰ ਨਹੀਂ, ਗਵਾ ਬੈਠੇ ਸਭ ਕੁਛ। ਜਿਹਨਾਂ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ, ਇੱਕ ਤੇ ਇੱਜ਼ਤ ਹੈ, ਦੁਨੀਆ ਵਾਹ ਵਾਹ ਕਰੇ ਤੇ ਕੱਲ ਨੂੰ ਦੁਰ ਦੁਰ ਕਰੇ, ਇੱਕ ਇੱਜ਼ਤ ਨਹੀਂ। ਇੱਕ ਇੱਜ਼ਤ ਹੈ ਲੋਕ ਪ੍ਰਲੋਕ ਵਿੱਚ, ਕੀਰਤ ਹਮਰੀ ਘਰ ਘਰ ਹੋ। ਉਹ ਸ਼ੋਭਾ ਕਿਹੜੀ ਹੈ? ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹ ਇੱਜ਼ਤ ਨਾਮ ਦੇ ਆਸਰੇ ਹੈ, ਨਾਮ ਸਦਾ ਥਿਰ ਹੈ, ਇੱਜ਼ਤ ਸਦਾ ਥਿਰ ਹੈ। ਉਹ ਇੱਜ਼ਤ ਪਰਮਾਤਮਾ ਦੇ ਆਸਰੇ ਹੈ, ਉਸ ਦੀ ਸ਼ੋਭਾ ਵੀ ਸਦਾ ਲਈ, ਜਪਣ ਵਾਲੇ ਦੀ ਸ਼ੋਭਾ ਵੀ ਸਦਾ ਵਾਸਤੇ। ਪਰਮਾਤਮਾ ਭੁੱਲ ਜਾਏ ਇਹ ਘਟਨਾ ਆਟੋਮੈਟਿਕ ਆਪਣੇ ਆਪ ਹੀ ਘਟਦੀ ਹੈ ਕਿ ਬੰਦਾ ਮਾਇਆ ਦੀ ਗੋਦ ਵਿੱਚ ਜਾ ਪੈਂਦਾ। ਯਾਦ ਰੱਖਣਾ, ਜਾਂ ਤੇ ਰੱਬ ਦੀ ਗੋਦ ਵਿੱਚ ਹੋਵੇਗਾ ਜਾਂ ਮਾਇਆ ਦੇ ਹੱਥਾਂ ਵਿੱਚ ਹੋਵੇਗਾ, ਇੱਕ ਥਾਂ ਹੋਵੇਗਾ। ਜੀਵਨ ਜਿਉਣ ਦੇ ਦੋ ਢੰਗ ਨੇ, ਦੋ ਯੁਕਤੀਆਂ ਨੇ, ਉਹ ਕਿਹੜੀਆਂ ਕਿਹੜੀਆਂ? ਇੱਕ ਤੇ ਕਿ ਮੈਂ ਮਾਇਆ ਵਾਂਗੂ ਜੀਵਾਂ ਜਿਵੇਂ ਮਾਇਆ ਹੈ, ਤੇ ਦੂਸਰਾ ਮੈਂ ਪ੍ਰਮਾਤਮਾ ਵਾਂਗੂ ਜੀਵਾਂ ਜਿਵੇਂ ਪ੍ਰਮਾਤਮਾ ਹੈ। ਕਬੀਰ ਸਾਹਿਬ ਜੀ ਦਾ ਇੱਕ ਬਚਨ ਯਾਦ ਆਇਆ, ਬੜੀ ਸੁਰਤ ਇਕਾਗਰ ਕਰਕੇ ਧਿਆਨ ਨਾਲ ਉਹ ਸਰਵਣ ਕਰਨਾ ਤਾਂ ਸੁਰਤ ਉਹਨੂੰ ਪਕੜ ਸਕੇਗੀ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਹੁਣ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਅਸੀਂ ਅਸਲ ਵਿੱਚ ਇੱਥੇ ਬੈਠ ਕੇ ਕੀ ਕਰ ਰਹੇ ਹਾਂ? ਪਰਮਾਤਮਾ ਨਾਲ ਆਪਣੇ ਆਪ ਨੂੰ ਮਿਕਸ ਕਰ ਰਹੇ ਹਾਂ, ਲੀਨ ਕਰ ਰਹੇ ਹਾਂ। ਕਰ ਜਾਏ ਜਿਹੜਾ ਉਹਦੇ ਧਨ ਭਾਗ। ਮਾਇਆ ਨਾਲ ਵੀ ਮਨ ਨੂੰ ਮਿਕਸ ਕਰਦੇ ਹਾਂ। ਮਨ ਦਾ ਇੱਕ ਸੁਭਾਵ ਹੈ, ਮਨ ਨੂੰ ਕਿਹਾ ਪਾਣੀ ਦੀ ਤਰ੍ਹਾਂ। ਪਾਣੀ ਦੇ ਵਿੱਚ ਤੁਸੀਂ ਸੁਗੰਧੀ ਪਾ ਦਿਓ ਤੇ ਪਾਣੀ ਸੁਗੰਧੀ ਹੋ ਜਾਏਗਾ। ਪਾਣੀ ਵਿੱਚ ਗੰਦਗੀ ਪਾ ਦਿਓ, ਪਾਣੀ ਗੰਦਾ ਹੋ ਜਾਏਗਾ। ਜੋ ਹੈ ਉਹ ਪ੍ਰਵਾਨ ਕਰਦਾ। ਮਨ ਜਦੋਂ ਮਾਇਆ ਨਾਲ ਜੁੜ ਜਾਂਦਾ, ਬਿਲਕੁਲ ਹੀ ਮਾਇਆ ਹੋ ਜਾਂਦਾ, ਇਹਨੂੰ ਰੱਬ ਵੀ ਭੁੱਲ ਜਾਂਦਾ, ਸੱਚ ਹੈ ਇਹਨੂੰ ਤਨ ਵੀ ਭੁੱਲ ਜਾਂਦਾ, ਮਾਇਆ ਪਿੱਛੇ ਮਰਨ ਵਾਸਤੇ ਵੀ ਤਿਆਰ ਹੋ ਜਾਂਦਾ, ਤਨ ਵੀ ਭੁੱਲ ਜਾਂਦਾ, ਮਨੁੱਖ ਜਨਮ ਵੀ ਭੁੱਲ ਜਾਂਦਾ, ਰੱਬ ਵੀ ਭੁੱਲ ਜਾਂਦਾ, ਇਨਸਾਨੀਅਤ ਭੁੱਲ ਜਾਂਦੀ ਹੈ, ਮਾਇਆ ਹੀ ਮਾਇਆ। ਇਹ ਮਨ ਸ਼ਕਤੀ, ਸ਼ਕਤੀ ਦਾ ਅਰਥ ਕੀ ਹੈ? ਮਾਇਆ। ਸ਼ਕਤੀ ਨਾਲ ਜੁੜ ਕੇ ਮਨ ਕੇਵਲ ਮਾਇਆ ਹੋ ਜਾਂਦਾ ਹੈ, ਮਿਕਸ ਹੋ ਜਾਂਦਾ ਹੈ, ਇਹ ਮਨ ਸੀਓ। ਜਦੋਂ ਪਰਮਾਤਮਾ ਨਾਲ ਜੁੜ ਜਾਂਦਾ ਹੈ, ਨਾ ਉੱਥੇ ਤਨ ਦੀ ਸੋਝੀ ਰਹਿ ਜਾਂਦੀ ਹੈ, ਦੇਹ ਅਧਿਆਸ ਵੀ ਨਹੀਂ ਰਹਿੰਦਾ, ਨਾ ਉੱਥੇ ਮਾਇਆ ਰਹਿ ਜਾਂਦੀ, ਉੱਥੇ ਕੇਵਲ ਅਕਾਲ ਪੁਰਖ ਹੁੰਦਾ। ਇਹ ਜੋਤ ਸਰੂਪ ਹੈ, ਇਸ ਲਈ ਉੱਥੇ ਮਿਕਸ ਛੇਤੀ ਹੋ ਜਾਂਦਾ। ਮਾਇਆ ਵਿੱਚ ਆਪਣੇ ਆਪ ਨੂੰ ਕਰਦਾ ਰਹਿੰਦਾ, ਉਲਝਦਾ ਰਹਿੰਦਾ, ਲੇਕਿਨ ਮਾਇਆ ਬਣ ਵੀ ਨਹੀਂ ਸਕਦਾ। ਕਾਰਨ ਇਹ ਹੈ ਕਿ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸਰੀਰ ਵੀ ਨਹੀਂ, ਯਾਦ ਸਰੀਰ ਨੂੰ ਕਰ ਸਕਦਾ, ਸਰੀਰ ਹੋ ਨਹੀਂ ਸਕਦਾ, ਕਿਉਂਕਿ ਸਰੀਰ ਨਹੀਂ ਹੈ, ਸੂਖਸ਼ਮ ਹੈ। ਮਨ ਮਾਇਆ ਵੀ ਨਹੀਂ ਬਣ ਸਕਦਾ, ਕਿਉਂਕਿ ਮਾਇਆ ਰੂਪ ਨਹੀਂ, ਇਹ ਜੋਤ ਸਰੂਪ ਹੈ। ਹਾਂ, ਭਟਕ ਜ਼ਰੂਰ ਜਾਂਦਾ, ਮਾਇਆ ਵਿੱਚ ਭਟਕ ਜਾਂਦਾ ਹੈ ਤੇ ਪੱਲੇ ਪੈਂਦੀ ਹੈ ਖੁਆਰੀ। ਕਾਰਨ ਇੱਕ ਹੈ, ਤ੍ਰਿਪਤ ਕੋਈ ਹੁੰਦਾ ਨਹੀਂ, ਇਕੱਠੀ ਕਰਦਾ ਜ਼ਰੂਰ। ਗੁਰੂ ਸਾਹਿਬ ਜੀ ਨੇ ਮਾਇਆ ਵਰਤਣ ਵਾਲੇ ਨੂੰ ਬੁਰਾ ਨਹੀਂ ਕਿਹਾ, ਸੰਚਣ ਵਾਲੇ ਨੂੰ ਜ਼ਰੂਰ ਬੁਰਾ ਕਿਹਾ, ਕਿ ਵਰਤਦਾ ਨਹੀਂ ਕੇਵਲ ਸੰਚਦਾ, ਇਕੱਠੀ ਕਰਦਾ, ਉਹਦਾ ਫਿਰ ਪਾਰਾਵਾਰ ਕੋਈ ਨਹੀਂ, ਕਿੰਨੇ ਕੁ ਕਰਨੀ ਹੈ। ਮਾਇਆ ਦਾ ਪੁੱਤਰ ਬਣ ਗਿਆ ਤੇ ਸਾਰੇ ਪਾਪ ਅਪਰਾਧ ਆ ਕੇ ਹਿਰਦੇ ਚ ਵਸ ਗਿਆ, ਹੁਣ ਤੇ ਖੁਆਰੀ ਖੁਆਰੀ ਹੈ। ਇੱਥੇ ਸਿਕੰਦਰ ਵੀ ਖੁਆਰ ਹੁੰਦੇ ਨੇ, ਇੱਥੇ ਬਾਬਰ ਵੀ ਖੁਆਰ ਹੁੰਦੇ ਨੇ, ਇੱਥੇ ਕਾਰੂ ਵੀ ਖੁਆਰ ਹੁੰਦੇ। ਉਸ ਬੰਦੇ ਨੇ ਤਮਾਮ ਕਬਰਾਂ ਪਟਵਾ ਦਿੱਤੀਆਂ ਸਨ, ਸੁਣ ਕੇ ਹੈਰਾਨ ਹੋ ਜਾਓਗੇ। ਸਿਆਣੇ ਕਹਿੰਦੇ ਨੇ ਮੁਰਦੇ ਦਾ ਕਫਨ ਲਾਉਣਾ ਬੜਾ ਪਾਪ, ਮਾਰੀ ਚੁੱਕਾ ਉਸ ਦੇ ਹੱਥ 'ਚ ਇੱਕ ਰੁਪਈਆ ਦਿੱਤਾ, ਇਹ ਰਿਵਾਜ ਸੀ ਉਸ ਵੇਲੇ। ਉਹਨੇ ਕਿਹਾ ਇੱਕ ਇੱਕ ਬੰਦਾ ਪੁੱਟੋ, ਇੱਕ ਇੱਕ ਰੁਪਈਆ ਕੱਢੋ, ਇਹ ਵੀ ਕਢਵਾਓ। ਜੇ ਤੇ ਮਾਇਆ ਦਾ ਪੁੱਤਰ ਹੈ, ਫਿਰ ਕਿਸੇ ਤੇ ਪਰਦਾ ਪਾਉਣ ਦੀ ਬਜਾਏ ਕਬਰਾਂ ਵੀ ਪੁੱਟੇਗਾ, ਫਿਰ ਤੇ ਹਰ ਪਾਪ ਕਰੇਗਾ, ਹਰ ਅਪਰਾਧ ਕਰੇਗਾ। ਪਰ ਜੇ ਪਰਮਾਤਮਾ ਵਿੱਚ ਮਿਕਸ ਹੋ ਗਿਆ, ਵੈਸੇ ਕਰਨੇ ਹੀ ਆ, ਵਾਹਿਗੁਰੂ ਵਾਹਿਗੁਰੂ ਕਰਦਾ ਕੋਈ ਵਾਹਿਗੁਰੂ ਹੋ ਜਾਏ। ਮਾਇਆ ਮਾਇਆ ਕਰਦਿਆਂ ਤੇ ਅੱਜ ਤੱਕ ਕੋਈ ਤ੍ਰਿਪਤ ਨਹੀਂ ਹੋਇਆ। ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਗਾਈ। ਇੱਕ ਬੜੀ ਭਾਵਪੂਰਤ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਸਮਰਾਟ ਦੇ ਸਾਹਮਣੇ ਇੱਕ ਸਾਧੂ ਜਾਂਦਾ, ਕਹਿੰਦਾ ਪੰਜ ਮੋਹਰਾਂ ਦਿਓਗੇ? ਕਹਿਣ ਲੱਗਾ ਕੀ ਕਰਨੀ ਹੈ, ਪੜ੍ਹ ਕੇ ਆਇਆ, ਗੁਰੂ ਨੂੰ ਭੇਟ ਕਰਨੀਆਂ ਨੇ। ਉਹ ਕਹਿ ਬੈਠਾ, ਜਾਂ ਤੈਨੂੰ ਖੁੱਲੀ ਛੁੱਟੀ, ਜੋ ਮੰਗਣਾ ਹੀ ਮੰਗ ਲੈ, ਅੱਜ ਦਿਆਂਗਾ। ਉਸੇ ਵੇਲੇ ਇੱਛਾ ਦਾ ਭੂਤ ਜਾਗਿਆ, ਕਹਿਣ ਲੱਗਾ 10 ਮੰਗਾਂ, 20 ਨਾ ਮੰਗਾਂ, 50 ਮੰਗਾਂ, 100 ਮੰਗਾਂ, 1000 ਮੰਗਾਂ, ਕਰੋੜ ਮੰਗਾਂ। ਜਿਉਂ ਅੱਗੇ ਗਿਆ, ਕਹਿਣ ਲੱਗਾ ਜੀ ਇਹ ਕਿਰਪਾ ਕਰੋ, ਜੇ ਪ੍ਰਣ ਕੀਤਾ ਜੋ ਤੁਹਾਡੇ ਕੋਲ ਸਭ ਕੁਝ ਹੀ ਮੈਨੂੰ ਦਿਓ ਤੇ ਤੁਸੀਂ ਇੱਥੋਂ ਬਾਹਰ ਹੋਵੋ। ਕਹਿਣ ਲੱਗਾ ਵਾਹ ਕਮਾਲ ਹੈ, ਦਿੱਤਾ ਤੈਨੂੰ ਸਭ ਕੁਝ, ਪਰ ਇੱਕ ਵਾਅਦਾ ਕਰਕੇ ਤ੍ਰਿਪਤ ਹੋ ਜਾਏਗਾ, ਇਸ ਤੋਂ ਬਾਅਦ ਨਾ ਕੁਝ ਮੰਗੇਗਾ ਤੇ ਨਾ ਕਿਸੇ ਕੋਲ ਖੂਨ ਜਾਏਗਾ। ਗੁਰੂ ਦਾ ਗਿਆਨ ਸਾਹਮਣੇ ਆ ਗਿਆ, ਪੜਾਇਆ, ਕਹਿਣ ਲੱਗਾ ਮਨਾ ਤੇਰਾ ਕੀ ਭਰੋਸਾ, ਪੰਜਾਂ ਤੇ ਨਹੀਂ ਟਿਕਿਆ, ਦਸਾਂ ਤੇ ਨਹੀਂ ਟਿਕਿਆ, ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚਿਆ ਤੇ ਅੱਗੋਂ ਕਿਵੇਂ ਟਿਕੇਗਾ, ਇੱਥੇ ਤੇ ਬਿਲਕੁਲ ਟਿਕਾ ਨਹੀਂ। ਮਾਇਆ ਦੇ ਦੇਸ਼ ਵਿੱਚ ਕੋਈ ਆਖੇ ਨਾ, ਨਾ ਇਹ ਪੰਜਾਂ ਤੇ ਟਿਕਣਾ ਹੈ, ਨਾ 5 ਕਰੋੜ ਤੇ ਟਿਕਣਾ ਹੈ। ਇੱਥੇ ਕਿਸੇ ਨੂੰ ਪੁੱਛੋ, ਜੋ ਪਾਉਣਾ ਸੀ ਪਾ ਲਿਆ, ਜਿੱਥੇ ਪਹੁੰਚਣਾ ਸੀ ਪਹੁੰਚ ਗਿਆ। USA ਦਾ ਬੜਾ ਵੱਡਾ ਧਨਵਾਨ ਹੋਇਆ ਡੇਲ ਕਾਰਨੇਗੀ, ਇਹਨੂੰ ਕਿਸੇ ਪੁੱਛਿਆ $10 ਅਰਬ ਕਮਾਏ, ਤ੍ਰਿਪਤ ਹੋ ਗਏ, ਕਹਿਣ ਲੱਗਾ ਨਹੀਂ, ਇੱਛਾ ਸੀ 100 ਅਰਬ ਕਮਾਉਣ ਦੀ, 90 ਅਰਬ ਦਾ ਗਰੀਬ ਜਾ ਰਹੇ ਹਾਂ। ਅਜੇ ਤੇ ਇੱਛਾ ਬਹੁਤ ਸੀ, ਅੱਗੇ ਸੀ, ਪਰ ਹਾਂ ਰੱਬ ਦੇ ਪਿਆਰੇ ਉਹਨਾਂ ਨੂੰ ਪੁੱਛੀਏ, ਜੋ ਕਰਨਾ ਸੀ ਕਰ ਲਿਆ, ਜੋ ਪਾਉਣਾ ਸੀ ਪਾ ਲਿਆ, ਜਿੱਥੇ ਪਹੁੰਚਣਾ ਸੀ ਪਹੁੰਚ ਗਏ, ਉਹ ਕਹਿੰਦੇ ਨੇ ਪਹੁੰਚ ਗਏ। ਹੁਣ ਕੁਛ ਕਰਨ ਲਈ ਨਹੀਂ ਰਹਿ ਗਿਆ, ਕੁਛ ਪਾਉਣ ਲਈ ਨਹੀਂ ਰਹਿ ਗਿਆ, ਪਹੁੰਚ ਗਏ ਕਿੱਥੇ, ਕਹਿਣ ਲੱਗੇ ਰੱਬ ਦੇ ਸਿੰਘਾਸਨ ਤੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ ਹੈ, ਕੋਲ ਨ ਸਕੇ ਪਛਾਣੀ। ਮਾਇਆ ਤੇ ਅੱਗੇ ਅੱਗੇ ਹੋਰ ਹੈ, ਲੇਕਿਨ ਪ੍ਰਮਾਤਮਾ ਮਿਲ ਗਿਆ, ਬਸ ਮੇਰੀ ਆਸ ਪੂਰੀ ਹੋ ਗਈ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਹੁਣ ਤੇ ਜੋ ਮਿਲਣਾ ਸੀ ਮਿਲ ਗਿਆ, ਜੋ ਪਾਉਣਾ ਸੀ ਪਾ ਲਿਆ, ਤ੍ਰਿਪਤੀ ਹੋ ਗਈ, ਇਸ ਤੋਂ ਅੱਗੇ ਕੁਛ ਨਹੀਂ। ਸ਼ਬਦ ਨੂੰ ਫਿਰ ਵਿਚਾਰੋ, ਹਰ ਬਿਸਰਤ ਸਦਾ ਖੁਆਰੀ। ਹਾਲਾਂਕਿ ਰੱਬ ਭੁਲਾਇਆ ਕਿਸ ਲਈ ਸੀ, ਮਾਇਆ ਲਈ। ਮਾਇਆ ਕਿਸ ਲਈ ਸੀ ਕਿ ਇੱਜ਼ਤ ਮਿਲੇਗੀ, ਰੱਬ ਭੁਲਾਇਆ ਮਾਇਆ ਲਈ, ਮਾਇਆ ਇਸ ਲਈ ਕਿ ਇੱਜ਼ਤ ਮਿਲੇਗੀ, ਹੋਇਆ ਉਲਟਾ। ਮਾਇਆ ਤੇ ਮਿਲ ਗਈ, ਨਾਲ ਖੁਆਰੀ ਵੀ ਮਿਲੀ, ਬੇਇੱਜ਼ਤੀ ਵੀ ਮਿਲੀ, ਜ਼ਲੀਲ ਵੀ ਹੋਇਆ। ਇੱਕ ਬਚਨ ਹੈ, ਪ੍ਰਾਨ ਮਾਨ ਦਾਨ ਮਗ ਜੋ ਹੁਣ ਹੇਤ ਚੇਤ ਦੇ ਲੇਲੇ ਪਾਰੀ, ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਰ। ਇਹਨੂੰ ਚੋਰਨੀ ਤਾਂ ਕਿਹਾ, ਇਹ ਵਾਕਿਆ ਹੀ ਆਪਣੀ ਵੀ ਹੋਵੇ ਤਾਂ ਵੀ ਬੰਦਾ ਲੁਕਾ ਲੁਕਾ ਕੇ ਰੱਖਦਾ, ਦੂਸਰਿਆਂ ਤੋਂ ਛੁਪਾ ਕੇ ਰੱਖਦਾ। ਤਾਹੂ ਤੇਲੇ ਰੱਖੀ ਨਰਾਰੀ, ਤਾਵਣ ਪਾਵਣ ਕੂਰ ਕੁਮਾਵਣ, ਇਹ ਵਿਦ ਕਰਤੇ ਔਦ ਤਨ ਜਾਦੇ, ਪਸ ਪੰਖੀ ਬਿਰਖੇ ਅਸਥਾਵਰ, ਬਹੁ ਵਿਦ ਜੋਣ ਪਰਮਿਓ ਅਤ ਬਾਹਰ। ਇਸੇ ਦੇ ਕਾਰਨ ਜੋਨਾਂ ਵਿੱਚ ਭਟਕਦਾ ਰਿਹਾ, ਖੁਆਰੀ ਹੋਈ। ਹਰ ਬਿਸਰਤ ਸਦਾ ਖੁਆਰੀ, ਇਹਦੇ ਪਿੱਛੇ ਲੱਗ ਕੇ ਕਈ ਵਾਰੀ ਕੁੱਤਾ ਬਣੇ ਆ, ਸੂਰ ਬਣੇ ਆ, ਸੱਪ ਬਣੇ ਆ, ਅਨੇਕਾਂ ਜੋਨਾਂ ਵਿੱਚ ਭਟਕਿਆ, ਇਹ ਬੜਾ ਖੁਆਰ ਹੋਏ। ਬੰਦਾ ਬਣ ਕੇ ਵੀ, ਜਾਨਵਰਾਂ ਦੀ ਤੇ ਛੱਡੋ, ਬੰਦਾ ਬਣ ਕੇ ਕਿਹੜੀ ਇੱਜ਼ਤ ਘੱਟੀ। ਮਾਇਆ ਦੇ ਪਿੱਛੇ ਲੱਗ ਕੇ ਖੁਆਰੀ ਹੋਈ, ਨਾਲ ਦੂਸਰਾ ਪੱਕ ਕਹਿ ਦਿੱਤਾ, ਤਾਂ ਕਹੋ ਧੋਖਾ ਕਹਾਂ ਵਿਆਪਾ। ਧੋਖੇ ਦਾ ਇੱਕ ਤੇ ਅਰਥ ਹੁੰਦਾ ਵਲ ਛਲ, ਇੱਕ ਅਰਥ ਵਿਦਵਾਨਾਂ ਹੋਰ ਕੀਤਾ ਧੁੱਖ ਧੁੱਖੇ, ਚਿੰਤਾ ਕਿ ਅੰਦਰ ਧੁੱਖ ਧੁੱਖੇ ਲੱਗੇ ਹੀ ਰਹਿਣੇ। ਮੁਕਾਮ ਕਰ ਘਰ ਬੈਸਣਾ, ਨਿੱਤ ਚੱਲਣੇ ਕੀ ਧੋਖ, ਧੁੱਖ ਧੁੱਖੀ ਹੈ ਕਿ ਤੁਰ ਜਾਣਾ। ਤੇ ਕਹਿੰਦੇ ਨੇ ਉਸ ਨੂੰ ਚਿੰਤਾ ਕਿਉਂ ਵਿਆਪੇ, ਕੋਈ ਚਿੰਤਾ ਨਹੀਂ ਵਿਆਪਦੀ, ਤਾਂ ਕਹੋ ਧੋਖਾ ਮਾਇਆ ਦਾ ਧੋਖਾ। ਇਹ ਮਾਇਆ ਦੀ ਚਿੰਤਾ, ਮਾਇਆ ਦੀ ਖੱਜਲ ਖੁਆਰੀ, ਜ਼ਲੀਲ ਹੋਣਾ, ਇਹ ਡਰ ਉਸ ਨੂੰ ਕਿਉਂ ਵਿਆਪੇ ਤੇ ਧੋਖਾ ਉਤਰੇ ਕਿਵੇਂ। ਇੱਕ ਪੰਕਤੀ ਸਰਵਣ ਕਰੋ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਸਾਡੇ ਲਈ ਮਾਰਗ ਬਣਾ ਗਏ। ਜਿਵੇਂ ਸਿਆਣਿਆਂ ਨੇ ਰਸਤੇ ਬਣਾ ਦਿੱਤੇ ਨੇ, ਤੁਸੀਂ ਚੱਲਦੇ ਹੋ, ਗੱਡੀਆਂ ਲੈ ਕੇ ਤੇ ਆਪ ਪਹੁੰਚਦੇ ਹੋ, ਸੜਕਾਂ ਆਪਣੀ ਬਣਾਈਆਂ, ਅਸੀਂ ਕੇਵਲ ਤੁਰਨੇ ਪਏ, ਬਣਾ ਗਏ ਬਣਾਉਣ ਵਾਲੇ। ਇਸੇ ਤਰ੍ਹਾਂ ਸੁਰਤੀ ਦਾ ਮਾਰਗ ਜਿਹੜਾ ਵੀ ਬਣਾਇਆ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਕਾਸ਼ੇ, ਧੰਨ ਗੁਰੂ ਨਾਨਕ ਦੇਵ ਸਾਡੇ ਲਈ ਰਸਤਾ ਬਣਾ ਗਏ, ਪੂਰਨੇ ਪਾ ਗਏ। ਯਾਦ ਹੋਵੇਗਾ, ਬਚਪਨਾ ਯਾਦ ਕਰੋ, ਅੱਜ ਤੇ ਬੁੱਕਾਂ ਹੀ ਮਿਲ ਜਾਂਦੀਆਂ ਨੇ, ਪੱਟੀਆਂ ਪੋਚਣੀਆਂ, ਉਸਤਾਦਾਂ ਨੇ ਪੂਰਨੇ ਪਾ ਕੇ ਦੇਣੇ ਅੱਖਰ ਕਿ ਇਹਨਾਂ ਦੇ ਉੱਤੇ ਉੱਤੇ ਲਿਖ। ਗੁਰੂ ਨੇ ਪੂਰਨੇ ਪਾਏ ਨੇ ਕਿ ਗੁਰਸਿੱਖ ਮੇਤ ਚਲੋ ਗੁਰ ਚਾਲੀ, ਵੇਖੋ ਗੁਰੂ ਨੇ ਕੀ ਕੀਤਾ, ਉਹਨਾਂ ਪੂਰਨਿਆਂ ਤੇ ਤੁਰੋ। ਰਾਤ ਹੋ ਗਈ ਅੱਧੀ, ਆਏ ਤੇ ਉਹ ਸੁਲੱਖਣੀ ਭਾਗਾਂ ਵਾਲੀ ਪਤਨੀ ਤਨ ਸੀ, ਉਹ ਕਹਿਣ ਲੱਗੇ ਬੱਚੇ ਸੌਂ ਗਏ, ਪ੍ਰਸ਼ਾਦਾ ਛਕ ਲਓ, ਗਰਮ ਕਰਦੇ ਹਾਂ। ਕਹਿਣ ਲੱਗੇ ਥੋੜਾ ਚਿਰ ਹੋਰ ਠਹਿਰ ਜਾ, ਇੰਨਾ ਸਮਾਂ ਹੋ ਗਿਆ। ਕਹਿਣ ਲੱਗੇ ਉਹ ਦੁਨੀਆਂ ਦਾ ਕੰਮ ਲੇਖਾ ਤੇ ਮੁਕਾ ਆਇਆ, ਕਰਕੇ ਆਇਆ ਕਿ ਅੱਜ ਖੱਟਿਆ ਕੀ ਤੇ ਗਵਾਇਆ ਕੀ, ਤੇ ਜ਼ਰਾ ਧਰਮ ਦਾ ਵੀ ਕਰ ਲੈਣ ਦੇ, ਇਹ ਭੁੱਖ ਵੀ ਮੁਕਾ ਲੈਣ ਦੇ, ਫਿਰ ਪੇਟ ਭਰਾਂਗੇ। ਬੈਠ ਗਏ, ਰੱਬ ਨੂੰ ਯਾਦ ਕੀਤਾ, ਕੀਰਤਨ ਕੀਤਾ, ਉਹਦੀ ਸਿਫਤ ਸਲਾਹ ਕੀਤੀ। ਕਹਿਣ ਲੱਗੇ ਮਨ ਤ੍ਰਿਪਤ ਹੋ ਗਿਆ, ਲਿਆ ਹੁਣ ਭੋਜਨ ਵੀ ਛਕ ਲਈਏ, ਮਨ ਦੀ ਭੁੱਖ ਤੇ ਮੁੱਕ ਗਈ, ਹੁਣ ਤਨ ਦੀ ਵੀ ਮੁਕਾ ਲਈਏ, ਲਿਆ। ਇਹ ਲੱਗੀ ਰੋਜ਼ਾਨਾ ਹਿਸਾਬ ਕਰਕੇ ਆਉਂਦੇ। ਕਹਿਣ ਲੱਗੇ ਬਾਣੀਆਂ ਉਹ ਜਿਹੜਾ ਹਿਸਾਬ ਰੱਖੇ, ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਬਾਕੀ ਤੇ ਹਿਸਾਬ ਕਰਨੇ ਅੱਜ ਖਾ ਲਿਆ, ਅੱਜ ਹੱਸ ਵੀ ਲਿਆ, ਸੌ ਵੀ ਲਿਆ, ਘੜੀ ਆਰਾਮ ਵੀ ਕਰ ਲਿਆ, ਬੜਾ ਕੁਛ ਯਾਦ ਹੈ, ਕੀ ਖੱਟਿਆ ਕੀ ਗਵਾਇਆ ਯਾਦ ਹੈ, ਪਰ ਰੱਬ ਦੀ ਸਿਫਤ ਵੀ ਯਾਦ ਹੈ ਕਿ ਨਹੀਂ? ਗੁਰੂ ਸਾਹਿਬ ਕਹਿੰਦੇ ਨੇ ਦੋ ਗੱਲਾਂ ਇਹਨੂੰ ਭੁੱਲੀਆਂ ਨੇ, ਇੱਕ ਮਰਨਾ ਤੇ ਇੱਕ ਰੱਬ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ। ਜੋ ਤੂੰ ਕੀਤਾ ਭਾਵੇਂ ਚੰਗਾ ਖਾਧਾ, ਚੰਗਾ ਪਹਿਨਿਆ, ਦੁਨੀਆਂ ਚੋਂ ਇੱਜ਼ਤ ਲਈ ਹੈ, ਇਹ ਖੁਆਰੀ ਕੀਤੀ ਆ। ਖਸਮ ਵਿਸਾਰ, ਖੁਆਰੀ ਕੀਨੀ ਤ੍ਰਿਪ ਜੀਵਨ ਨਹੀਂ ਰਹਿਣਾ। ਪੁਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ, ਤੁਹਾਨੂੰ ਇੱਜ਼ਤ ਮਿਲੇਗੀ ਨਾਮ ਨਾਲ। ਨਾਮ ਤੇ ਆਵੋ, ਇਹੀ ਜੀਵਨ ਦਾ ਲਾਹਾ ਹੈ। ਤਾਂ ਕੋ ਧੋਖਾ ਕਹਾਂ ਬਿਆਪੈ, ਬੇਇੱਜ਼ਤੀ ਦੀ ਚਿੰਤਾ ਕੋਈ ਨਹੀਂ, ਜਮ ਦੀ ਚਿੰਤਾ ਕੋਈ ਨਹੀਂ, ਆਖਰੀ ਬੇਇੱਜ਼ਤੀ ਕਰੇਗਾ ਜਮ। ਜੋ ਜਮ ਆਏ ਕੇਸ ਗਹਿ ਪਟਕਾ, ਤਾਂ ਦਿਨ ਕਸ਼ ਨਾ ਬਸਾਹੇਗਾ। ਹੁਣ ਕਿਸੇ ਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰਿਆ ਜਾਏ, ਇਸ ਤੋਂ ਵੱਡੀ ਬੇਇੱਜ਼ਤੀ ਕੀ ਹੈ? ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਸ਼ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁੱਖ ਚੋਟਾਂ ਖਾਹੇਗਾ। ਇੱਥੇ ਕਿਹਾ ਗੁਰਮੁਖ ਨੂੰ ਚਿੰਤਾ ਨਹੀਂ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰ ਤੁਹਾਡਾ ਆਸਰਾ ਹੋਵੇ। ਤੁਹਾਡੀ ਓਟ ਹੋਵੇ, ਤੁਹਾਡੀ ਯਾਦ ਹੋਵੇ, ਨਾ ਉੱਥੇ ਜਮ, ਨਾ ਉੱਥੇ ਚਿੰਤਾ, ਨਾ ਉੱਥੇ ਬੇਇੱਜ਼ਤੀ। ਬਲਕਿ ਇੱਜ਼ਤ ਉਹ ਮਿਲਦੀ ਹੈ ਜਿਹੜੀ ਲੋਕ ਪ੍ਰਲੋਕ ਵਿੱਚ ਸਦਾ ਕਾਇਮ ਰਹੇ, ਸਦਾ ਨਾਲ ਰਹੇ। ਇਉਂ ਪਤ ਪਾਟੀ, ਪਤ ਇੱਜ਼ਤ, ਫਟੀ ਹੋਈ ਇੱਜ਼ਤ ਸੀਤੀ ਜਾ ਸਕਦੀ ਹੈ। ਇਉਂ ਪਤ ਪਾਟੀ ਸਿਫਤੀ ਸੀ ਪੈ, ਤਾਂ ਨਾਨਕ ਜੀਵਤ ਜੀਵੈ। ਆਓ ਅਗਲੀਆਂ ਪੰਕਤੀਆਂ ਸਰਵਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਫਰਮਾਨ ਹੈ ਜੀ।
ਹਰ ਬਿਸਰਤ ਸਦਾ ਖੁਆਰੀ।
ਹਰ ਉਹ ਹਰੀ ਪ੍ਰਮਾਤਮਾ ਜਿਹੜਾ ਹਰ ਇੱਕ ਵਿੱਚ ਵੱਸਦਾ ਹੈ, ਹਰ ਥਾਂ ਤੇ ਹੈ, ਹਰ ਸਮੇਂ ਵਿੱਚ ਹੈ, ਹਰ ਥਾਂ ਤੇ ਹੈ, ਹਰ ਇੱਕ ਵਿੱਚ ਹੈ, ਉਹ ਤਾਂ ਵੀ ਭੁੱਲ ਜਾਏ। ਇੰਨੀਆਂ ਨਿਸ਼ਾਨੀਆਂ ਹੋਣ, ਇਹ ਉੱਚੇ ਉੱਚੇ ਨਿਸ਼ਾਨ ਸਾਹਿਬ ਕਿਸ ਲਈ ਨੇ? ਕਿ ਰੱਬ ਨਾ ਭੁੱਲੇ, ਵੇਖੀਏ ਪਰਮਾਤਮਾ ਯਾਦ ਆ ਜਾਏ। ਇਹਨੇ ਧਾਰਮਿਕ ਸਥਾਨ ਕਿਸ ਲਈ ਨੇ? ਇਹਨੇ ਧਾਰਮਿਕ ਗ੍ਰੰਥ ਕਿਸ ਲਈ ਨੇ? ਇਹਨੇ ਸਾਧੂ ਸੰਤ ਕਿਸ ਲਈ ਨੇ? ਵੈਸੇ ਤੇ ਬੰਦਾ ਹੀ ਆਪਣੇ ਆਪ ਨੂੰ ਹੀ ਵੇਖੇ ਨਾ, ਸ਼ੀਸ਼ੇ ਚੋਂ ਮੂੰਹ ਵੇਖਦਾ ਤੇ ਰੱਬ ਯਾਦ ਆਉਣਾ ਚਾਹੀਦਾ, ਇਹ ਧਿਆਨ ਆ ਜਾਣਾ ਚਾਹੀਦਾ। ਪ੍ਰਭ ਜੀ ਮੋਹ ਕਮਣੇ ਅਨਾਥ ਵਿਚਾਰਾ, ਕਮਨ ਮੂਲ ਤੇ ਮਾਨਖ ਕਰਿਆ ਏ ਪ੍ਰਤਾਪ ਤੁਹਾਰਾ। ਭਾਈ ਕਨਈਆ ਸਾਹਿਬ, ਇੱਕ ਦਿਨ ਕਿਸੇ ਕਿਹਾ ਭਾਈ ਜੀ ਇਹ ਜਿਹੜੇ ਧਰਮੀ ਲੋਕ ਨੇ ਤੇ ਪਖੰਡੀ ਨੇ, ਐਵੇਂ ਭਰਮ ਭੁਲੇਖੇ ਪਾਏ ਨੇ ਇਹਨਾਂ ਨੇ, ਕੋਈ ਰੱਬ ਨਹੀਂ, ਦੁਨੀਆ ਆਪੇ ਹੀ ਚੱਲ ਰਹੀ ਹੈ। ਕਹਿਣ ਲੱਗੇ ਅੱਛਾ, ਬੜਾ ਸੁੰਦਰ ਉੱਤਰ ਦਿੱਤਾ ਭਾਈ ਸਾਹਿਬ ਜੀ ਨੇ। ਗੁਰੂ ਸਾਹਿਬ ਨੇ ਐਵੇਂ ਮਰਹਮ ਪੱਟੀਆਂ ਨਹੀਂ ਸਨ ਦਿੱਤੀਆਂ ਕਿ ਜ਼ਖਮੀ ਨੂੰ ਮੇਰੀ ਪਾਣੀ ਦੀ ਲੋੜ ਨਹੀਂ, ਉਹਨੂੰ ਤੇ ਮਰਹਮ ਪੱਟੀ ਵੀ ਚਾਹੀਦੀ ਹੈ ਨਾ, ਫਿਰ ਉਹ ਵੀ ਕਰਿਆ ਕਰ। ਵੇਖੋ ਦ੍ਰਿਸ਼ਟੀ ਕੈਸੀ। ਕਹਿਣ ਲੱਗੇ ਮੈਂ ਅੱਜ ਤੁਰਿਆ ਜਾ ਰਿਹਾ ਸਾਂ ਦਰਿਆ ਦੇ ਕਿਨਾਰੇ ਤੇ ਇੱਕ ਬੇੜੀ ਮੈਂ ਵੇਖੀ, ਹੈਰਾਨ ਹੋ ਗਿਆ, ਆਪੇ ਹੀ ਚੱਲਦੀ ਜਾਏ, ਚਲਾਉਣ ਵਾਲਾ ਕੋਈ ਵੀ। ਕਹਿਣ ਲੱਗਾ ਭਾਈ ਜੀ ਇਹਦੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ, ਬੇੜੀ ਕਦੀ ਆਪਣੇ ਆਪ ਚੱਲ ਸਕਦੀ ਹੈ? ਕੋਈ ਹੈ ਹੀ ਨਹੀਂ। ਕਹਿਣ ਲੱਗਾ ਜੇ ਦੁਨੀਆ ਚੱਲ ਸਕਦੀ ਹੈ ਤੇ ਬੇੜੀ ਕਿਉਂ ਨਾ ਚੱਲੇਗੀ? ਤੂੰ ਆਪੇ ਕਹਿੰਦਾ ਦੁਨੀਆ ਆਪੇ ਚੱਲਦੀ ਹੈ, ਰੱਬ ਹੈ ਹੀ ਕੋਈ ਨਹੀਂ, ਹੁਣ ਤੈਨੂੰ ਕਿਉਂ ਇਤਰਾਜ਼ ਹੋਏ? ਜੇ ਬੇੜੀ ਆਪਣੇ ਆਪ ਨਹੀਂ ਚੱਲਦੀ ਤੇ ਸ੍ਰਿਸ਼ਟੀ ਕਿਵੇਂ ਚੱਲਦੀ ਹੈ? ਕਰਤੇ ਤੋਂ ਬਿਨਾਂ ਕਿਰਤ ਕਿੱਥੇ, ਸਿਰਜਣ ਹਾਰ ਤੋਂ ਬਿਨਾਂ ਸਿਰਜਣਾ ਕਿੱਥੇ? ਇਤੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਹੋ। ਸਭ ਫਰਮਾ ਰਹੇ ਨੇ ਐਸਾ ਰੱਬ ਭੁੱਲ ਜਾਏ ਤੇ ਸਦਾ ਲਈ ਜ਼ਲੀਲ ਹੋਣਾ ਪੱਲੇ ਪੈਂਦਾ, ਬੇਇੱਜ਼ਤੀ ਹੁੰਦੀ ਹੈ, ਖੱਜਲ ਖੁਆਰੀ ਹੁੰਦੀ ਹੈ, ਮਿਲਦਾ ਕੁਛ ਵੀ ਨਹੀਂ। ਹਾਂਜੀ,
ਤਾਕੋ ਧੋਖਾ ਕਹਾ ਬਿਆਪੈ।
ਇੱਜ਼ਤ ਦਾ ਫਿਕਰ ਹਰ ਬੰਦੇ ਨੂੰ ਹੈ। ਪੁਰਾਤਨ ਗ੍ਰੰਥ ਵੀ ਪੜ੍ਹਨਾ ਕਮਾਲ ਹੈ। ਵੱਡੇ ਵੱਡੇ ਅਵਤਾਰੀ ਪੁਰਸ਼ ਇੱਕ ਹੀ ਚਿੰਤਾ ਕਿ ਲੋਕੀ ਕੀ ਕਹਿਣਗੇ, ਲੋਕੀ ਕੀ ਕਹਿਣਗੇ, ਦੁਨੀਆ ਮੈਨੂੰ ਕਿਵੇਂ ਚੰਗਾ ਆਖੇ। ਰੱਬ ਦੇ ਪਿਆਰੇ ਨੂੰ ਬਿਲਕੁਲ ਫਿਕਰ ਨਹੀਂ, ਉਹਨੂੰ ਚਿੰਤਾ ਨਹੀਂ, ਉਹਨੂੰ ਇਹ ਦੁੱਖ ਦੁਖੀ ਕਿਉਂ ਹੋਵੇ। ਅਬ ਹਮ ਚੱਲੇ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੇ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੇ ਨਾਮ ਵਸਾਰਿਆ ਇੱਕ ਨਾ ਚੱਲੀ ਨਾਲ। ਦੁਨੀਆਂ ਦੀ ਚ ਫਿਕਰ ਨਾ ਕਰ, ਦੁਨੀਆਂ ਦੀ ਚਿੰਤਾ ਕਰੇਗਾ ਤੇ ਤੈਨੂੰ ਰੱਬ ਭੁੱਲ ਜਾਏਗਾ, ਪ੍ਰਮਾਤਮਾ ਵਿਸਰ ਜਾਏਗਾ। ਸਾਹਿਬ ਕਹਿੰਦੇ ਨੇ ਨਿੰਦੋ ਨਿੰਦੋ ਲੋਕ ਮੁਖੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਹਜ਼ਾਰਾਂ ਬੰਦੇ ਗਲਤ ਬੰਦੇ ਤੈਨੂੰ ਠੀਕ ਕਹਿਣ, ਇਹਦੇ ਨਾਲ ਇੱਕ ਬੰਦਾ ਠੀਕ ਕਹਿ ਦੇਵੇ ਜਿਹੜਾ ਸਿਆਣਾ ਹੋਵੇ ਉਹ ਠੀਕ ਹੈ। ਦੁਨੀਆ ਗਲਤ ਆਖੀ ਜਾਏ ਜੇ ਸਤਿਗੁਰੂ ਕਹਿੰਦਾ ਤੂੰ ਠੀਕ ਹੈ ਤੇ ਤੇਰੇ ਵਰਗਾ ਕੌਣ ਹੈ? ਗੁਰੂ ਨੂੰ ਜ਼ਿਆਦਾ ਪਤਾ ਠੀਕ ਕੀ ਹੈ ਗਲਤ ਕੀ ਹੈ। ਦੁਨੀਆ ਆਖੇ ਗਲਤ ਹੈ, ਅਕਾਲ ਪੁਰਖ ਆਖੇ ਮੇਰਾ ਪਿਆਰਾ ਇਹ ਬਿਲਕੁਲ ਠੀਕ ਹੈ। ਦੁਨੀਆ ਦੀ ਨਜ਼ਰ ਚ ਪ੍ਰਵਾਨ ਹੋਣ ਨਾਲੋਂ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ, ਕਿਵੇਂ ਕਰਨਾ? ਅੱਜ ਅਸੀਂ ਗੁਰੂ ਦੀ ਚਿੰਤਾ ਨਹੀਂ ਕਰ ਰਹੇ, ਦੁਨੀਆ ਦਾ ਫਿਕਰ ਜ਼ਿਆਦਾ ਕਰਦੇ। ਜੇ ਸਿਰ ਕੱਜ ਲਿਆ ਤੇ ਦੁਨੀਆ ਕੀ ਆਖੇਗੀ? ਜੇ ਆ ਨੱਕ ਦੇ ਵਿੱਚ ਨੱਥ ਨਾ ਪਾਈ ਤੇ ਦੁਨੀਆ ਕੀ ਆਖੇਗੀ? ਜੇ ਜੈਮਾਲਾ ਨਾ ਕੀਤੀ ਤੇ ਦੁਨੀਆ ਕੀ ਆਖੇਗੀ? ਇੱਥੇ ਹੀ ਬਸ ਆਉਂਦੀ ਤਾਂ ਵੀ ਚਲੋ ਠੀਕ ਸੀ। ਕਿਸੇ ਪੱਬ ਵਿੱਚ ਸ਼ਰਾਬ ਦੀ ਪਾਰਟੀ ਨਾ ਚਲਾਈ ਤੇ ਦੁਨੀਆ ਕੀ ਆਖੇਗੀ? ਹੱਦ ਹੋ ਗਈ ਹੈ। ਇਹ ਸਭ ਕੁਝ ਕਰ ਲੈ, ਇਹ ਸੋਚਿਆ ਹੀ ਨਹੀਂ ਕਿ ਗੁਰੂ ਕੀ ਆਖੇਗਾ। ਗੁਰੂ ਨੂੰ ਖੁਸ਼ ਕਰਨ ਵਾਸਤੇ, ਪ੍ਰਸੰਨ ਕਰਨ ਵਾਸਤੇ ਪੁੱਛ ਲੈ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਆਪਣੀ ਸਿਆਪ ਨੂੰ ਛੱਡ। ਇਹਨੇ ਡੋਬ ਦਿੱਤਾ ਅਨੇਕਾਂ ਨੂੰ, ਗੁਰੂ ਦੀ ਮਤ ਨਾਲ ਚੱਲ। ਅਸੀਂ ਫਿਕਰ ਕਰੀਏ ਗੁਰਮਤ ਦੀ। ਰੱਬ ਦੇ ਪਿਆਰਿਆਂ, ਭਾਈ ਮਾਂਝ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ, ਫਿਕਰ ਕੀਤਾ ਕਿ ਮੇਰੇ ਗੁਰੂ ਪ੍ਰਸੰਨ ਹੋ ਜਾਣ। ਫਿਰ ਅਖੀਰ ਇੱਜ਼ਤ ਕੈਸੀ ਮਿਲੀ? ਉਹ ਇੱਜ਼ਤ ਇਤਿਹਾਸ ਵਿੱਚ ਲਿਖੀ ਹੈ, ਸਦਾ ਵਾਸਤੇ ਕਾਇਮ ਰਹੇਗੀ। ਉਸ ਵੇਲੇ ਲੋਕੀ ਕਹਿ ਰਹੇ ਸਨ ਚੌਧਰੀ ਹੋ ਕੇ ਮਤ ਮਾਰੀ ਗਏ, ਵੇਖੋ ਸਭ ਕੁਝ ਉਜੜ ਗਿਆ, ਕੁਛ ਵੀ ਨਾ ਰਿਹਾ। ਪਰ ਗੁਰੂ ਨੇ ਸਦਾ ਲਈ ਵਸਾ ਦਿੱਤਾ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਥਾ ਜਗ ਲੰਘਣ ਹਾਰਾ। ਇੱਕ ਵਾਰੀ ਤੇ ਗੁਰੂ ਨੇ ਗੁਰੂ ਨੂੰ ਆਖਿਆ, ਦੋਹਤਾ ਬਾਣੀ ਕਾ ਬੋਥਾ। ਇੱਕ ਵਾਰ ਸਿੱਖ ਨੂੰ ਕਿਹਾ ਜਹਾਜ਼ ਹੈ, ਮੰਝ ਗੁਰੂ ਕਾ ਬੋਥਾ ਜਗ ਲੰਘਣਹਾਰਾ ਇੱਜ਼ਤ ਹੈ ਇਹ। ਗੁਰੂ ਨੇ ਜਿਸ ਨੂੰ ਸਨਮਾਨ ਦੇ ਦਿੱਤਾ, ਦੁਨੀਆਂ ਦੀ ਮਹਿਫਲ ਵਿੱਚੋਂ ਸਿਰੋਪਾ ਮਿਲ ਜਾਣੇ, ਇਹ ਕੋਈ ਵੱਡੀ ਗੱਲ ਨਹੀਂ। ਸਿਰੋਪਾ ਹੈ ਮਿਤ ਪੈਂਜੈ ਮਿਤ ਬਿਪਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਅਰ ਸਤਿਗੁਰੂ ਪੈਨਾਵ ਹੈ ਤਨ ਗੁਰੂ ਅਮਰਦਾਸ। ਅੰਤਿਮ ਸਮਾਂ ਆਇਆ, ਹੱਥ ਜੁੜ ਗਏ। ਕਹਿੰਦੇ ਨੇ ਦਾਤਿਆ ਇੱਕ ਕਿਰਪਾ ਕਰੀ, ਸੇਵਾ ਬੜੀ ਕਠਿਨ ਸੀ, ਨਿਭਾਉਂਦਿਆਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਬਖਸ਼ ਲਈ। ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਸੀ, ਮੇਰੀ ਅਰਦਾਸ ਹੈ। ਇੱਕ ਕਿਰਪਾ ਕਰਨੀ, ਮੇਰੀ ਇੱਜ਼ਤ ਰੱਖ ਲੈਣੀ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਜ਼ਤ ਇਹ ਹੈ ਕਿ ਅਕਾਲ ਪੁਰਖ ਮੇਰੇ ਲਈ ਸਿਰੋਪਾ ਲੈ ਕੇ ਖਲੋਤਾ, ਤੇ ਤੁਸੀਂ ਕਿਤੇ ਰੋਣ ਵਾਸਤੇ ਨਾ ਬੈਠ ਜਾਇਓ। ਉਹ ਸਿਰੋਪਾ ਕਿਹੜਾ, ਉਹ ਮੰਗੋ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੋ ਪਤ ਮੇਰੇ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੇ। ਇੱਕ ਬੇਨਤੀ ਮੈਂ ਨਿਰੰਤਰ ਕਰਦਾ ਰਹਿਣਾ। ਜਨਮ ਲਿਆ ਕਿਸੇ ਨੇ ਗਰੀਬ ਮਾਂ ਦੇ ਘਰ ਤੇ ਕਿਸੇ ਨੇ ਅਮੀਰ ਮਾਂ ਦੇ ਘਰ। ਅਮੀਰ ਮਾਂ ਨੇ ਤੇ ਪਹਿਲੋਂ ਹੀ ਪੁਸ਼ਾਕਾਂ ਬਣਾ ਬਣਾ ਕੇ ਬੜੇ ਚੰਗੇ ਕੱਪੜੇ ਰੱਖ ਦਿੱਤੇ, ਪਰ ਗਰੀਬ ਮਾਂ ਨੇ ਜੋ ਮਿਲਿਆ ਉਹ ਪਾ ਕੇ ਪਰਦਾ ਕੱਜ ਦਿੱਤਾ। ਜੋਦੜੀ ਇਹ ਕਰਨੀ ਹੈ ਦਾਤਿਆ ਕਿਰਪਾ ਕਰ, ਦੁਨੀਆਂ ਦੀ ਇੱਜ਼ਤ ਨੂੰ ਮੈਂ ਕੀ ਕਰਾਂ, ਇੱਥੇ ਆਇਆ ਤੇ ਮਾਂ ਨੇ ਪਰਦਾ ਕੱਜਿਆ ਤੇ ਤੇਰੇ ਘਰ ਆਈਏ ਤੇ ਤੂੰ ਸਾਡਾ ਪਰਦਾ ਕੱਜ ਲਈ, ਇਹ ਸਾਡੇ ਤੇ ਕਿਰਪਾ ਕਰ। ਉਹ ਪਰਦਾ ਕੱਜਦਾ ਹਰ ਗਰੀਬ ਨੂੰ, ਹਰ ਅਮੀਰ ਇੱਥੇ ਤੇ ਗਰੀਬ ਮਾਂ ਦਾ ਕੱਪੜਾ ਹੋਰ ਅਮੀਰ ਦਾ ਹੋਰ, ਪਰ ਉਹਦੇ ਘਰ ਚ ਇੱਕੋ ਹੀ ਕੱਪੜਾ, ਭਾਵੇਂ ਰਾਜਾ ਹੋਵੇ ਭਾਵੇਂ ਕੰਗਾਲ ਹੋਵੇ। ਉਹ ਕਿਹੜਾ ਪ੍ਰੇਮ ਪਟੋਲਾ, ਹੁਣ ਮਿਲਦਾ ਕਿਵੇਂ ਹੈ। ਉਹ ਯਾਦ ਰਹੇ ਡੱਲੇ ਨੇ ਇੱਕ ਗੱਲ ਕਹੀ ਸੀ, ਸਤਿਗੁਰੂ ਇੱਥੇ ਤੇ ਕਹਿੰਦੇ ਹੋ ਆ ਡੱਲੇ ਇੱਥੇ ਬੈਠ ਜਾ, ਤੇ ਉੱਥੇ ਵੀ ਕਹਿ ਦਿਓ ਪੀੜ੍ਹੀ ਕੁ ਜਿੰਨਾ ਥਾਂ ਦੇ ਦੇਣਾ ਕਿ ਡੱਲਿਆ ਇੱਥੇ ਬੈਠ ਜਾ। ਕਹਿਣ ਲੱਗੇ ਗੱਲ ਬੜੀ ਸਿੱਧੀ ਹੈ ਡੱਲਿਆ, ਤੂੰ ਮੈਨੂੰ ਆਪਣੇ ਅੰਦਰ ਥਾਂ ਦੇ ਤੇ ਮੈਂ ਤੈਨੂੰ ਸੱਚਖੰਡ ਵਿੱਚ ਥਾਂ ਦੇਵਾਂਗਾ। ਤੂੰ ਮੈਨੂੰ ਆਪਣੇ ਅੰਦਰ ਥਾਂ ਦੇ, ਅਜੇ ਤੂੰ ਮੈਨੂੰ ਆਪਣੇ ਅੰਦਰ ਥਾਂ ਨਹੀਂ ਦਿੱਤੀ। ਹੁਣ ਅਸੀਂ ਵੀ ਵੇਖੀਏ, ਗੁਰੂ ਕਲਗੀਧਰ ਕੋਲੋਂ ਥਾਂ ਤੇ ਮੰਗਣੇ ਆ, ਪਰ ਗੁਰੂ ਨੂੰ ਅੰਦਰ ਥਾਂ ਦਿੱਤੀ ਹੈ। ਕਹਿਣ ਲੱਗਾ ਕਿਉਂ ਨਹੀਂ ਜੀ। ਕਹਿਣ ਲੱਗੇ ਜੇ ਮੈਨੂੰ ਥਾਂ ਦਿੱਤੀ ਹੁੰਦੀ ਤੇ ਤੂੰ ਅੰਮ੍ਰਿਤ ਪਾਨ ਕਰਦਾ, ਮੈਨੂੰ ਥਾਂ ਦਿੱਤੀ ਹੁੰਦੀ ਤੂੰ ਅੱਜ ਨਿਤਨੇਮੀ ਹੁੰਦਾ, ਮੈਨੂੰ ਥਾਂ ਦਿੱਤੀ ਹੁੰਦੀ ਤੂੰ ਸੱਚਾ ਸੁੱਚਾ ਸਿੱਖ ਹੁੰਦਾ, ਤੂੰ ਸਿੱਖੀ ਤੋਂ ਦੂਰ ਤਾਂ ਹੀ ਆ। ਜਿਹਨੇ ਅਜੇ ਅੰਮ੍ਰਿਤ ਪਾਨ ਨਹੀਂ ਕੀਤਾ, ਕੇਸਾਂ ਦੀ ਵੀ ਬੇਅਦਬੀ ਕਰੀ ਜਾਂਦਾ, ਨਸ਼ੇ ਪੱਤੇ ਵੀ ਕਰ, ਇੱਕ ਗੱਲ ਸਪਸ਼ਟ ਹੈ, ਉਹਨੇ ਗੁਰੂ ਨੂੰ ਅੰਦਰ ਥਾਂ ਨਹੀਂ ਦਿੱਤੀ। ਮੰਗਦਾ ਜ਼ਰੂਰ ਹੈ ਕਿ ਸਤਿਗੁਰੂ ਮੇਰੇ ਹਿਰਦੇ ਵਿੱਚ ਤੇ ਤੁਹਾਡੇ ਲਈ ਕੋਈ ਥਾਂ ਨਹੀਂ, ਪਰ ਤੁਸੀਂ ਮੈਨੂੰ ਸੱਚਖੰਡ ਵਿੱਚ ਥਾਂ ਦੇ ਦਿਓ। ਹੱਦ ਹੋ ਗਏ, ਇਹ ਤੇ ਫਿਰ ਸਪਸ਼ਟ ਹੋ ਗਿਆ ਕਿ ਬੀਜਾ ਦੇਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਂ ਚੰਗਾ ਨਿਆਂ ਹੈ। ਹੱਦ ਹੋ ਗਈ ਹੈ, ਬੀਜਣਾ ਕੀ ਪਿਆ ਤੇ ਮੰਗਣਾ ਕੀ ਪਿਆ। ਫਰੀਦਾ ਬੀਜੇ ਦਾਖਲ ਵਜਾਉਣੀਆਂ, ਬੀਜ ਕਿੱਕਰ ਬੀਜੇ ਜੱਟ, ਲੋੜਾ ਦਾਖ ਵਜਾਉਣੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਂ ਦਾ ਪੈਂਦਾ ਲੋੜ, ਮੈਨੂੰ ਸੱਚਖੰਡ ਵਿੱਚ ਥਾਂ ਦੇ ਦਿਓ, ਭਾਵੇਂ ਤੁਹਾਡੀ ਇੱਕ ਗੱਲ ਵੀ ਨਾ ਮੈਂ ਮੰਨਾਂ। ਉਹ ਕਹਿੰਦੇ ਨੇ ਪਹਿਲੇ ਤੂੰ ਥਾਂ ਦੇ, ਅੰਮ੍ਰਿਤ ਪਾਨ ਕਰ, ਤੈਨੂੰ ਸਾਰਾ ਘਰ ਹੀ ਦੇਵਾਂਗਾ। ਗੁਰੂ ਤੇ ਘਰ ਦੇਣ ਵਾਸਤੇ ਤਿਆਰ ਆ। ਕਹਿੰਦੇ ਨੇ ਲੈਣ ਵਾਲਾ ਬਣ, ਵਾਰਸ ਤੇ ਬਣ। ਉਸ ਬੱਚੇ ਨੂੰ ਤੁਸੀਂ ਜਾਇਦਾਦ ਦਿੰਦੇ ਹੋ ਜਿਹੜਾ ਸਾਂਭਣ ਜੋਗਾ ਹੋ। ਪਤਾ ਲੱਗੇ ਨਾ ਇਹਨੇ ਗਵਾ ਦੇਣੀ, ਬੰਦਾ ਬਦਖਲ ਕਰ ਦਿੰਦਾ, ਇਹਦੇ ਨਾਲ ਲੈਣ ਦੇਣ ਕੋਈ ਨਾ ਕਰੇ, ਤੇ ਸਿੱਖੀ ਦੀ ਦਾਤ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਸਾਂਭਣ ਜੋਗੇ ਨੇ। ਗੁਰੂ ਕਹਿੰਦੇ ਨੇ ਸੰਭਾਲ, ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਮਿਲ ਗਈ ਉਹਨਾਂ ਨੂੰ ਇੱਕ ਹੀ ਚਿੰਤਾ ਹੈ ਕਿ ਮੈਂ ਸਿੱਖ ਬਣਾ, ਮਨ ਮੰਨ ਜਾਏ ਕਿ ਮੈਂ ਸਿੱਖ ਹਾਂ। ਸਿੱਖ ਕਿਸ ਦਿਨ ਹੋਵਾਂਗੇ, 150 ਬੰਦਾ ਆਖੇ ਬੜਾ ਚੰਗਾ ਸਿੱਖ ਹੈ, ਬੜਾ ਰਹਿਤਧਾਰੀ, ਨਹੀਂ, ਸਿੱਖ ਉਸ ਦਿਨ ਹੋਵਾਂਗੇ ਜਿਸ ਦਿਨ ਅੰਦਰੋਂ ਮਨ ਮੰਨ ਜਾਏ ਕਿ ਮੈਂ ਵਾਕਿਆ ਸਿੱਖ ਹਾਂ। ਬੰਦਿਆਂ ਨਾਲ ਤੇ ਬੰਦਾ ਧੋਖਾ ਪਾ ਕਰ ਸਕਦਾ, ਕਿਸੇ ਦੇ ਕੰਮ ਨੇ ਕਿਰਪਾਨ ਪਾ ਲਈ, ਅੱਗੇ ਪਿੱਛੇ ਕਿੱਲੀ ਨਾਲ ਟੰਗ ਦਿੱਤੀ, ਕਿਸੇ ਨੂੰ ਵਿਖਾ ਦਿੱਤਾ ਕਕਾਰ ਪਾ, ਕਿਸੇ ਦੇ ਸਾਹਮਣੇ ਨਿਤਨੇਮ ਕਰ ਲਿਆ ਅੱਗੇ ਪਿੱਛੇ, ਬੰਦੇ ਨਾਲ ਧੋਖਾ ਕਰ ਸਕਦਾ ਪਰ ਮਨ ਨਾਲ ਧੋਖਾ ਨਹੀਂ ਕਰ ਸਕਦਾ। ਮਨ ਤੇ ਜਾਣਦਾ ਤੂੰ ਕੀ ਕੀਤਾ। ਜਿਸ ਦਿਨ ਮਨ ਮੰਨ ਜਾਏ ਤੂੰ ਸਿੱਖ ਹੈ, ਗੁਰੂ ਦੇ ਘਰ ਇੱਜ਼ਤ ਮਿਲੇਗੀ, ਉਸ ਬੰਦੇ ਨੂੰ ਫਿਰ ਕੋਈ ਚਿੰਤਾ ਨਹੀਂ, ਉਸ ਨੂੰ ਇਹ ਦੁੱਖ ਤੁਖੇ ਨਹੀਂ ਜਿਸ ਨੂੰ ਤੁਹਾਡੀ ਓਟ ਹੈ। ਜੇ ਓਟ ਹੈ ਮਾਇਆ ਦੀ ਤੇ ਬੇਇੱਜ਼ਤੀ ਹੋਵੇਗੀ, ਜੇ ਓਟ ਹੈ ਮਾਇਆ ਦੀ ਤੇ ਜ਼ਲੀਲ ਖੱਜਲ ਖੁਆਰੀ ਹੋਵੇਗੀ, ਤੇ ਜੇ ਓਟ ਹੈ ਪ੍ਰਮਾਤਮਾ ਦੀ ਫਿਰ ਰੱਬ ਦੇ ਘਰ ਵਿੱਚ ਇੱਜ਼ਤ ਮਿਲੇਗੀ, ਫਿਰ ਖੱਜਲ ਖੁਆਰੀ ਦੀ ਚਿੰਤਾ ਕੋਈ ਨਹੀਂ।
ਹਾਂਜੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈ ਸਿਆਰ ਜਾਰੀ।
ਕਈ ਸ਼ਬਦ ਐਸੇ ਨੇ ਜਦੋਂ ਕਾਵ ਵਿੱਚ ਆਉਂਦੇ ਨੇ ਤੇ ਰੂਪ ਹੋਰ ਹੁੰਦਾ। ਗਦ ਔਰ ਪਦ ਸਹਿਤ ਦੇ ਇਹ ਦੋ ਪ੍ਰਕਾਰ ਨੇ। ਗਦ ਜਿਹਨੂੰ ਕਹਿੰਦੇ ਆ ਵਾਰਤਕ ਹੈ, ਜਿਵੇਂ ਮੈਂ ਹੁਣ ਗੱਲਾਂ ਕਰ ਰਿਹਾ ਇਹਨੂੰ ਵਾਰਤਕ ਕਹਾਂਗੇ। ਪਰ ਕਾਵ ਕੀ ਹੈ? ਜਿਹਦਾ ਕਾਫੀਆ ਮਿਲੇ। ਜਦੋਂ ਇਹ ਗਦ ਵਿੱਚ ਸ਼ਬਦ ਵਰਤਿਆ ਜਾਏਗਾ ਉਸ ਤੇ ਉਹਦੇ ਤੇ ਹੋਏਗਾ ਬਿਲਾਨਾ, ਇਸ ਦਾ ਅਰਥ ਹੁੰਦਾ ਗੁਜ਼ਰਨਾ। ਪਰ ਜਿਹੜਾ ਕਾਵ ਹੈ ਨਾ, ਕਵੀ ਨੂੰ ਇਹ ਮੁਆਫ ਆ, ਵਜ਼ਨ ਪੂਰਾ ਕਰਨ ਵਾਸਤੇ, ਮਾਤਰਾ ਘਟਾਉਣ ਵਾਸਤੇ ਉਹ ਸ਼ਬਦ ਨੂੰ ਛੋਟਾ ਕਰ ਸਕਦਾ, ਵੱਡਾ ਕਰ ਸਕਦਾ। ਬਾਣੀ ਨੂੰ ਵੀ ਬਾਣ ਲਿਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਕਾਵ ਦਾ ਵਜ਼ਨ ਪੂਰਾ ਕਰਨ ਵਾਸਤੇ, ਜਾਂ ਨਾਨਕ ਬੋਲੇ ਭਲੀ ਬਾਂ। ਇੱਥੇ ਜਿਹੜਾ ਕਿਹਾ ਨਾ ਬਿਨ ਸਿਮਰਨ ਜੋ ਜੀਵਨ ਬਲਣਾ, ਬਲਣਾ ਦਾ ਅਰਥ ਜਿਵੇਂ ਅੱਗ ਬਲੀ ਬਲਣਾ, ਇਹ ਨਹੀਂ, ਬਲਣਾ ਦਾ ਅਰਥ ਹੈ ਬਿਲਾਨਾ, ਗੁਜ਼ਰਨਾ। ਜਿਹੜਾ ਜੀਵਨ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਗੁਜ਼ਰਨਾ, ਪ੍ਰਮਾਤਮਾ ਦੀ ਯਾਦ ਬਿਨਾਂ ਨਿਕਲ ਗਿਆ, ਜਿਹੜਾ ਸਵਾਸ ਚਲਾ ਗਿਆ, ਉਮਰਾਂ ਤੇ ਹੈ। ਜਿਸ ਨੇ ਕਦੀ ਰੱਬ ਦਾ ਨਾਮ ਨਹੀਂ ਲਿਆ, ਕਦੀ ਯਾਦ ਨਹੀਂ ਕੀਤਾ, ਉਹ ਵੀ ਕਹਿੰਦਾ ਜੀ 70 ਸਾਲਾਂ ਦੇ ਹੋ ਗਏ, 90 ਦੇ ਹੋ ਗਏ, 80 ਦੇ ਹੋ ਗਏ। ਉਹ ਕਹਿੰਦੇ ਨੇ ਹੋ ਜ਼ਰੂਰ ਗਏ, ਉਮਰ ਦੀ ਗੱਲ ਕਰਨਾ ਤੇ ਸੱਪਾਂ ਦੀ 1000 ਸਾਲ ਉਮਰ ਹੋ ਜਾਂਦੀ। ਵੈਸੇ ਗੱਲ ਸੱਚ ਹੈ, ਤੁਸੀਂ ਬਿਮਾਰੀ ਨਾਲ ਜਾਂ ਵੈਸੇ ਕਦੀ ਸੱਪ ਮਰਿਆ ਨਹੀਂ ਵੇਖਿਆ, ਜਦੋਂ ਵੇਖਿਆ ਹੋਵੇਗਾ ਜਾਂ ਤੇ ਕਿਸੇ ਗੱਡੀ ਥੱਲੇ ਆ ਗਿਆ ਜਾਂ ਕਿਸੇ ਜਾਨਵਰ ਨੇ। ਇਹਦੀ ਬੜੀ ਲੰਬੀ ਉਮਰ ਜੇ ਸੱਪ ਦੀ। ਗੁਰੂ ਸਾਹਿਬ ਨੇ ਤਾਂ ਹੀ ਇਹ ਸ਼ਬਦ ਵਰਤੇ ਆ। ਆਰਜਾ ਕਹਿੰਦੇ ਨੇ ਉਮਰਾਂ ਨੂੰ, ਸਿਮਰਨ ਤੋਂ ਬਗੈਰ ਹੋਮੇ ਦਾ ਜ਼ਹਿਰ ਵੱਧਦਾ। ਸਿਮਰਨ ਵਿਹੂਣਾ ਬੰਦਾ ਇੰਨਾ ਕਿਰਤ ਗਣ ਹੋਵੇਗਾ, ਜਿਹੜਾ ਦੁੱਧ ਪਿਲਾਏ ਉਹਨੂੰ ਵੀ ਡਾਂਗੀ ਮਾਰੇਗਾ। ਉਹਦੀ ਉਮਰ ਸੱਪ ਜੈਸੀ ਹੈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਆ ਜਾ ਰਹੇ, ਉਹ ਤੇ ਸੱਪ ਵਰਗੇ ਆਰਜਾ ਹੈ। ਹਾਂਜੀ,
ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ।
ਅੱਜ ਤੇ ਬਹੁਤ ਦੇਸ਼ ਬਣ ਗਏ, ਪਰ ਕਦੀ ਵਿਦਵਾਨਾਂ ਨੇ ਧਰਤੀ ਨੂੰ 9 ਹਿੱਸਿਆਂ ਵਿੱਚ ਵੰਡਿਆ ਸੀ? 9 ਖੰਡ, ਖੰਡ ਦਾ ਅਰਥ ਹੁੰਦਾ ਟੁਕੜਾ, ਹਿੱਸਾ, ਪਰ ਸਾਰੀ ਧਰਤੀ, ਸਾਰੀ ਧਰਤੀ ਦਾ ਵੀ ਕੋਈ ਰਾਜ ਕਮਾ ਲਵੇ ਤੇ ਆਖੇ ਬੜੀ ਇੱਜ਼ਤ ਬਣ ਗਈ ਹੈ। ਹੁਣ ਜਿੱਤਿਆਂ ਦੀ ਇੱਜ਼ਤ ਤੇ ਹੁੰਦੀ ਹੈ, ਹਾਰੇ ਦੀ ਤੇ ਇੱਜ਼ਤ ਕੋਈ ਨਹੀਂ ਨਾ, ਇਹ ਸਭ ਜਾਣਦੇ ਹੋ, ਪਰ ਉਹ ਤੇ ਅੰਤ ਹਾਰ ਕੇ ਜਾਂਦਾ। ਇਹਤੇ ਬਹੁਤ ਤੋਂ ਕਹਾਂ ਵੈ ਭੂਪ ਤੇ ਅੰਤ ਕੋ ਨਾ ਗਏ ਪਾਏ ਪਧਾਰ। ਸਿਕੰਦਰ ਨੂੰ ਬੜੀ ਲਾਲਸਾ ਸੀ ਕਿ ਮੈਂ ਮਾਂ ਨੂੰ ਤੇ ਮਿਲ ਲਵਾਂ, ਨਹੀਂ ਮਿਲ ਸਕਿਆ, ਰਾਹ ਚ ਹੀ ਮਰ ਗਿਆ। ਦੁਨੀਆਂ ਦਾ ਜੇਤੋ ਹਾਰ ਕੇ ਜਾ ਰਹੇ, ਅੰਤ ਹਾਰ ਕੇ ਉਹ ਬੰਦੇ ਜਾਣਗੇ, ਫਿਰ ਇਹਦਾ ਭਾਵ ਹੈ ਖੁਆਰੀ ਪਏ। ਜੇ ਅੰਤ ਹਾਰ ਗਏ ਤੇ ਹਾਰਿਆਂ ਦੀ ਇੱਜ਼ਤ ਕੋਈ ਨਹੀਂ, ਭਾਵੇਂ ਰਾਜੇ ਵੀ ਨੇ। ਇਹਤੇ ਭਏ ਤੋ ਕਹਾਂ ਵੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਤਾ। ਨੰਗੇ ਪੈਰੀ ਤੁਰਨ ਵਾਲੇ ਦੀ ਕਿਹੜੀ ਇੱਜ਼ਤ ਹੈ? ਤੈਨੂੰ ਜੁੱਤੇ ਵੀ ਨਹੀਂ ਲੱਭੇ। ਉਹਨਾਂ ਨੂੰ ਪੁੱਛੀਏ ਰਾਜਾ ਸਾਂ ਤੇ ਅੱਜ ਬੇਇੱਜ਼ਤੀ ਕਰਾ ਕੇ ਕਿਉਂ ਜਾ ਰਹੇ ਹੈ? ਕਿਉਂ ਖਾਲੀ ਹੱਥ ਜਾ ਰਹੇ ਹੈ? ਕਿਉਂ ਨੰਗੇ ਪੈਰੀ ਜਾ ਰਹੇ ਹੈ? ਕਿੱਥੇ ਤੇਰੇ ਹਾਥੀ, ਕਿੱਥੇ ਘੋੜੇ? ਅੱਜ ਤੇਰੀ ਕੀ ਹਾਲਤ ਹੈ? ਅੰਤ ਚਲੇ ਗੋ ਹਰੇ। ਹਾਂਜੀ,
ਗੁਣ ਨਿਧਾਨ ਗੁਣ ਤਿੰਨ ਹੀ ਗਾਏ।
ਨਿਧਾਨ ਹੁੰਦਾ ਹੈ ਖਜ਼ਾਨਾ, ਗੁਣਾਂ ਦੇ ਖਜ਼ਾਨਾ ਹੈ ਪ੍ਰਮਾਤਮਾ। ਜਿੰਨੇ ਕਿਸੇ ਚ ਗੁਣ ਆ ਜਾਣ ਉਹ ਰੱਬ ਦੇ ਨੇੜੇ ਹੋ ਜਾਏਗਾ। गुण आउंदे गए असी नेड़े हुंदे गए, अवगुण आउंदे गए रब तो दूर हुंदे गए। वो है गुणी निदान। गुण निदान दे गुण आउंदे किवें ने गाव्या, जिहड़ा कहिया गुण गावत तेरी उतर समैल। गुणा दा खजाना है ते गुण साडे च किवें आउण, उहदियां सिफतां कीतियां, गुण गाया पर गाए किन्ना ने। आम करके ते बंदा ही अपने गुण गाउंदा, अपनियां सिफतां करदा, इह ते गुरु की कृपा होवे समझदा मैं ते कुछ भी नहीं, सब गुण तेरे, मैं नहीं कोई, विन गुण कीते भगत ना होए। जिस उत्ते उसने कृपा की, जां कौ जिसनू कृपा धारी, कृपा जिस ते कीते, उन्हें गुण निदान दे गुण गाए हन।
को कृपा तारी सो सुखिया धन उस जनमा, नानक तिस बलहारी।
आरंभ बेनती इथों कीती सी, बंदा सुख चाहुंदा धनता चाहुंदा, मेरी शोभा भी हो, कहिंदे ने उहदा जीवन धन है, शाबाश ते योग है शोभा वाला, उसका जन्म धन है, जीवन धन है, सो सुखी भी है। सो सुखिया तन उस जन्मा, नानक तिस बलहारी। सब कहिंदे ने मैं सदके हाँ, मैं उस बंदे तो कुर्बान जांदा हाँ जिन्हों माया का धोखा नहीं व्यापिया, उन्हें रब नहीं बुलाया, परमात्मा की ओट लई, रब दे गुण गाए, फिक्र एको कीता, रब दे घर इज्जत रह गई ते रह गई, उथे ना रही ते बाकी इज्जत कौड़ी मुल दी नहीं। सुख एक ही मिल जाए, परमात्मा विच लीन हो जावा, सारे सुख आ गए, ओ ना मिले सारे सुख दुख बन जाणगे, खिण में कौड़े हो गए जितड़े माया पो। ये विचारां करदे आ, होईआं भुल्लां दी खिमा। समा समापत है, दो दिन होर हाजरी भरन दा अवसर मिले है, कल और परसों। ਪੁੱਲਾਂ ਦੇ ਖੇਮਾ ਆਖਰੀ ਪੰਕਤੀ ਸਰਵਨ ਕਰੋ ਜੀ।
ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖਿਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।